ਸਮੁੱਚੇ ਜਗਤ ਨੂੰ, ਜਗਤ ਦੇ ਜੀਵਾਂ ਨੂੰ, ਮਨੁੱਖ ਮਾਤਰ, ਜਿਤਨੇ ਪ੍ਰਾਣੀ ਮਾਤਰ ਹਨ, ਕੋਈ ਪਸ਼ੂ ਪੰਛੀ, ਜੋ ਵੀ ਪ੍ਰਾਣਧਾਰੀ ਹੈ, ਸਮੁੱਚੇ ਬ੍ਰਹਿਮੰਡ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰੋਂ ਜੋ ਅਸੀਸਾਂ ਮਿਲੀਆਂ ਨੇ ਅੰਮ੍ਰਿਤ ਵੇਲੇ, ਜੋ ਥਾਪੜੇ ਮਿਲੇ ਨੇ, ਜੋ ਪਾਵਨ ਉਪਦੇਸ਼ ਮਿਲੇ ਨੇ, ਔਰ ਮਾਲਕ ਦੀ ਰਹਿਮਤ ਸਦਕਾ ਵਿਚਾਰ ਕਰਨ ਦਾ ਯਤਨ ਕਰੀਏ। ਜਿਤਨੇ ਵੀ ਸਰੀਰ ਸਰਵਣ ਕਰ ਰਹੇ ਹਾਂ, ਅਰਦਾਸ ਕਰੋ ਸਮਰੱਥ ਗੁਰੂ ਸਿਰ ਹੱਥ ਧਰਿਓ। ਕਲਯੁਗੀ ਜੀਵ ਹਾਂ, ਵਾਸ਼ਨਾ ਵਿੱਚ ਬੱਝੇ ਹਾਂ, ਤਰਸ ਕਰਿਓ ਦਾਤਾ, ਕੁਝ ਕਹਿਣ ਸੁਣਨ ਦਾ ਬਲ ਬਖਸ਼ੋ, ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਦਿਓ। ਔਰ ਜਿਤਨੇ ਵੀ ਸਰੀਰ ਸਰਵਣ ਕਰ ਰਹੇ ਹਾਂ, ਪਿਆਰ ਸਹਿਤ ਉਚਾਰਨ ਕਰੋ ਔਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪੰਜਵਾਂ, ਮੇਰਾ ਲਾਗੋ ਰਾਮ ਸੋਹੇਤਾ। ਧੰਨ ਸਤਿਗੁਰੂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਇਹ ਪਾਵਨ ਮੁਬਾਰਕ ਬਚਨ ਤਨਾਸਰੀ ਰਾਗ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 675 ਅੰਗ ਤੇ ਸਹਿਬ ਦੇ ਇਹ ਬਚਨ ਸੁਭਾਏਮਾਨ ਹਨ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਸਹਿਬ ਨੇ ਜੋ ਅਸੀਸ ਬਖਸ਼ੀ ਹੈ, ਇਸ ਪਾਵਨ ਸ਼ਬਦ ਦੀਆਂ ਪਹਿਲੀਆਂ ਰਹਾਓ ਦੀਆਂ ਪੰਕਤੀਆਂ 'ਚ ਸਹਿਬ ਕਿਰਪਾ ਕਰਦੇ ਨੇ ਕਿ ਉਹ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੋ ਵੀ ਸੰਸਾਰ 'ਤੇ ਜੀਵ ਪ੍ਰੇਮ ਕਰਦਾ ਹੈ। ਹਜ਼ੂਰ ਪਾਤਸ਼ਾਹ ਆਪਣੀ ਦਲੀਲ ਦਿੰਦੇ ਨੇ, ਪਰ ਸੱਚਾਈ ਇਹ ਹੈ ਜਿੰਨੇ ਵੀ ਅੱਜ ਤੱਕ ਉਹਦੇ ਨਾਲ ਪ੍ਰੇਮ ਕੀਤਾ ਹੈ। ਆਪਾਂ ਸੰਸਾਰ 'ਤੇ ਕਈ ਦਫ਼ਾ ਇਹ ਕਹਿੰਦੇ ਹਾਂ ਜੇ ਅਸੀਂ ਪ੍ਰੀਤ ਕਰਾਂਗੇ, ਅਸੀਂ ਪ੍ਰੇਮ ਕਰਾਂਗੇ, ਸਾਨੂੰ ਵਾਪਸ ਕੀ ਮਿਲੇਗਾ, ਕਿਉਂਕਿ ਸੰਸਾਰੀ ਤੌਰ 'ਤੇ ਸਾਡੀ ਬਿਰਤੀ ਜਿਹੜੀ ਇੱਕ ਵਪਾਰੀ ਵਾਲੀ ਹੈ, ਅਤੇ ਧਰਮ ਦੀ ਦੁਨੀਆ ਵਿੱਚ ਵੀ ਕਿਤੇ ਨਾ ਕਿਤੇ ਅਸੀਂ ਵਪਾਰੀ ਬਿਰਤੀ ਰੱਖਦੇ ਹਾਂ। ਮੈਂ ਬਾਣੀ ਪੜ੍ਹਾਂਗਾ, ਮੈਨੂੰ ਫਲ ਕੀ ਪ੍ਰਾਪਤ ਹੋਏਗਾ, ਮੈਂ ਗੁਰੂ ਘਰ ਜਾਵਾਂਗਾ, ਮੇਰਾ ਫਾਇਦਾ ਕੀ ਹੋਏਗਾ, ਮੇਰਾ ਭਲਾ ਕੀ ਹੋਏਗਾ, ਮੈਨੂੰ ਨਫ਼ਾ ਕੀ ਮਿਲੇਗਾ। ਤਾਂ ਹਜ਼ੂਰ ਪਾਤਸ਼ਾਹ ਇਹ ਸਮਝਾਉਂਦੇ, ਮੇਰਾ ਲਾਗੋ ਰਾਮ ਸੋਹੇਤ, ਸਾਡਾ ਉਸ ਰਮੇ ਹੋਏ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਪ੍ਰੇਮ ਲੱਗ ਗਿਆ। ਕਿਉਂਕਿ ਰਾਮ ਦੀ ਜਦੋਂ ਬਾਤ ਆਉਂਦੀ ਹੈ ਤਾਂ ਵਿਦਵਾਨਾਂ ਦਾ ਕਥਨ ਹੈ, ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮਹਿ ਲੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭ ਹੋ ਤੇ ਨਿਆਰਾ। ਕਿ ਰਮੇ ਹੋਏ ਰਾਮ ਦੀ ਗੱਲ, ਜਿਹੜਾ ਏਕ ਰਾਮ ਸਭ ਹੋ ਤੇ ਨਿਆਰਾ, ਇੱਥੇ ਉਸ ਦੀ ਬਾਤ ਹੈ। ਤਾਂ ਸਭ ਕਹਿੰਦੇ ਉਹਦੇ ਨਾਲ ਪ੍ਰੇਮ ਲੱਗ ਗਿਆ। ਦੇਖੋ ਪ੍ਰੇਮ ਦੀ ਖੇਡ, ਕਲਗੀ ਧਰਬਾਜਾਂ ਵਾਲੇ ਪਾਤਸ਼ਾਹ ਜਦੋਂ ਕਹਿੰਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਕਿ ਸਾਰੀ ਖੇਡ ਜਿਹੜੀ ਹੈ ਉਹ ਪ੍ਰੇਮ ਦੇ ਉੱਤੇ ਖੜੀ ਹੈ। ਤਾਂ ਬਾਣੀ ਦਾ ਬਚਨ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀ ਜੈ, ਸਿਰ ਬੀਜੈ ਕਾਣ ਨਾ ਕੀਜੈ। ਜੇ ਤੈਨੂੰ ਪ੍ਰੇਮ ਨਾਲ ਖੇਡਣ ਦਾ ਚਾਅ ਹੈ, ਜੇ ਤੇਰੇ ਅੰਦਰ ਗੁਰੂ ਦੇ ਪ੍ਰਤੀ ਪ੍ਰੇਮ ਹੈ, ਜਾਂ ਇੰਜ ਕਹਿ ਲਾ ਤੈਨੂੰ ਆਪਣੇ ਜੀਵਨ ਦੇ ਨਾਲ ਵੀ ਉਹ ਪ੍ਰੇਮ ਹੈ ਜਿਹੜਾ ਤੂੰ ਚਾਹੁੰਦਾ ਕਿ ਮੈਂ ਆਪਣਾ ਲੋਕ ਤੇ ਪਰਲੋਕ ਸਵਾਰਨਾ। ਵੈਸੇ ਤੇ ਸਰੀਰ ਦੇ ਨਾਲ ਪਸ਼ੂ ਵੀ ਪ੍ਰੇਮ ਕਰਦਾ, ਪੰਛੀ ਵੀ ਪ੍ਰੇਮ ਕਰਦਾ, ਇੱਕ ਨਾਲੀ 'ਚ ਰਹਿਣ ਵਾਲਾ ਗੰਦਗੀ ਦਾ ਕੀੜਾ ਵੀ ਇਸ ਸਰੀਰ ਦੇ ਨਾਲ ਪ੍ਰੇਮ ਕਰਦਾ ਹੈ। ਪਰ ਜੇ ਅਸਲ ਪ੍ਰੇਮ ਦੀ ਵਿਆਖਿਆ ਕਰੀਏ ਇਸ ਸਰੀਰ ਨਾਲ, ਤਾਂ ਸਾਨੂੰ ਕੋਈ ਪ੍ਰੇਮ ਨਹੀਂ ਹੈ। ਕਹਿਣ ਦਾ ਭਾਵ, ਜੇ ਸਾਨੂੰ ਇਸ ਦੇਹੀ ਨਾਲ ਕਿਤੇ ਉਹ ਪ੍ਰੇਮ ਪੈ ਜੇ ਕਿ ਇਹ ਅਮੋਲਕ ਦੇਹੀ ਜਿਹੜੀ ਹੈ ਅਕਾਲ ਪੁਰਖ ਨੇ ਸਾਨੂੰ ਬਖਸ਼ੀ ਹੈ, ਜਿਹਨੂੰ ਰੋਜ਼ ਸ਼ਾਮ ਦੇ ਸਮੇਂ ਪੜ੍ਹਦੇ ਹਾਂ, ਭਈ ਪ੍ਰਾਪਤ ਮਨੁੱਖ ਦੇਹਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਕਿ ਇਹ ਦੇਹੀ ਪਤਾ ਨਹੀਂ ਕਈ ਜਨਮ ਭਟਕ ਕੇ ਸਾਨੂੰ ਮਿਲੀ ਹੈ, ਜੇ ਇਹਦੇ ਨਾਲ ਕਿਤੇ ਪ੍ਰੇਮ ਪੈ ਜੇ, ਉਹ ਅਸਲ ਨਿਰਮਲ ਪ੍ਰੇਮ ਪੈ ਜੇ, ਤੇ ਅਸੀਂ ਕਹਾਂਗੇ ਕਿ ਅਸੀਂ ਇਸ ਦੇਹੀ ਦੇ ਨਾਲ ਆਪਣਾ ਜੀਵਨ ਜਿਹੜਾ ਸਫਲਾ ਕਰਨਾ ਹੈ। ਪਰ ਸਾਨੂੰ ਸਿਰਫ ਪਦਾਰਥਾਂ ਵਾਲਾ ਪ੍ਰੇਮ ਇਸ ਸਰੀਰ ਨਾਲ ਪਿਆ ਹੈ। ਤਾਂ ਹਜ਼ੂਰ ਉਸ ਰਮੇ ਹੋਏ ਰਾਮ ਦੇ ਪ੍ਰੇਮ ਦੀ ਗੱਲ ਕਰਕੇ ਕਹਿੰਦੇ ਨੇ, ਮੇਰਾ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਪ੍ਰੇਮ ਜਿਹੜਾ ਹੈ ਉਹ ਲੱਗ ਗਿਆ ਹੈ, ਉਹ ਬਣ ਆਇਆ। ਤੇ ਜਦੋਂ ਪ੍ਰੇਮ ਬਣ ਗਿਆ ਤਾਂ ਦਾਤੇ ਨੇ ਮੈਨੂੰ ਇਹ ਦਾਤਾਂ ਜਿਹੜੀਆਂ ਉਹ ਬਖਸ਼ਿਸ਼ ਕੀਤੀਆਂ ਹਨ।
ਸਤਿਗੁਰ ਮੇਰਾ ਸਦਾ ਸਹਾਈ, ਜਿਨ ਦੁੱਖ ਕਾ ਕਾਟਿਆ ਕੇਤ।
ਮੇਰਾ ਮਾਲਕ ਸਤਿਗੁਰੂ ਉਹ ਸਦਾ ਮੇਰਾ ਸਹਾਈ ਹੋ ਗਿਆ, ਹਰ ਥਾਂ ਤੇ ਸਹਾਈ ਹੋ ਗਿਆ। ਜਦੋਂ ਸੰਸਾਰ ਦੇ ਵਿੱਚ ਸਹਾਇਤਾ ਦੀ ਗੱਲ ਕਰਾਂਗੇ, ਆਪਾਂ ਸਿਰਫ ਇੱਥੋਂ ਤੱਕ ਸੀਮਿਤ ਰਹਿੰਦੇ ਹਾਂ ਕਿ ਮੇਰੇ ਤੇ ਦੁੱਖ ਆਇਆ, ਗੁਰੂ ਮੇਰੀ ਸਹਾਇਤਾ ਕਰੇ। ਮੈਂ ਮੁਸੀਬਤ ਵਿੱਚ ਹਾਂ, ਗੁਰੂ ਮੇਰੀ ਸਹਾਇਤਾ ਕਰੇ। ਪਰ ਜਦੋਂ ਕਿਤੇ ਅਸੀਂ ਬੰਦਗੀ ਕਰਦੇ ਹਾਂ, ਦੇਖੋ ਸੰਸਾਰ ਦੇ ਦੁੱਖ ਸਾਨੂੰ ਰੋਜ਼ ਨਹੀਂ ਪੈਂਦੇ, ਰੋਜ਼ ਨਹੀਂ ਮਨੁੱਖ ਤੇ ਵਿਪਤਾ ਆਉਂਦੀਆਂ, ਰੋਜ਼ ਨਹੀਂ ਭੀੜਾਂ ਪੈਂਦੀਆਂ। ਪਰ ਜਿਹੜੀ ਸਾਡੇ ਮਨ ਦੀ ਅਵਸਥਾ ਹੈ, ਇਹ ਤੇ ਹਰ ਛਿਨ ਹੀ ਸਾਨੂੰ ਦੁੱਖਾਂ ਦੇ ਵਿੱਚ ਗ੍ਰਸਦੀ ਹੈ। ਬਾਣੀ ਪੜ੍ਹਨ ਬੈਠੋ ਤਾਂ ਇਹ ਟਿਕਣ ਵਾਸਤੇ ਤਿਆਰ ਨਹੀਂ, ਗੁਰੂ ਘਰ ਆਉਣ ਦੀ ਗੱਲ ਕਰੋ ਤਾਂ ਇਹ ਟਿਕਣ ਵਾਸਤੇ ਤਿਆਰ ਨਹੀਂ, ਸਿਮਰਨ ਦੀ ਗੱਲ ਕਰੋ ਤਾਂ ਇਹ ਟਿਕਣ ਵਾਸਤੇ ਤਿਆਰ ਨਹੀਂ। ਇਹਦੀ ਦਸ਼ਾ ਐਸੀ ਹੋਈ ਪਈ ਹੈ ਜਿਵੇਂ ਬਾਣੀ ਦੇ ਬਚਨ ਪੜ੍ਹਦੇ, ਕਬਹੂ ਜੀੜਾ ਉਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਪਾਲੇ। ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਜਦੋਂ ਮਾਲਕ ਨਾਲ ਪ੍ਰੇਮ ਲੱਗ ਗਿਆ ਨਾ, ਉਹ ਇੱਥੇ ਵੀ ਸਾਡਾ ਮਦਦਗਾਰ ਬਣ ਗਿਆ। ਜਦੋਂ ਅਸੀਂ ਕਹਿੰਦੇ ਬਾਣੀ ਪੜ੍ਹਦਿਆਂ ਮਨ ਨਹੀਂ ਟਿਕਦਾ, ਤੂੰ ਗੁਰੂ ਨਾਲ ਪ੍ਰੇਮ ਕਰ, ਇਹ ਜਿਹੜੇ ਵਿਕਾਰ ਆਖਰ ਟਿਕਣ ਤਾਂ ਇਹ ਨਹੀਂ ਨਾ ਦਿੰਦੇ, ਵਾਸ਼ਨਾ ਹੀ ਮਨ ਨੂੰ ਟਿਕਣ ਨਹੀਂ ਨਾ ਦਿੰਦੀਆਂ। ਹੋਰ ਕੋਈ ਬਾਹਰੋਂ ਤੇ ਆ ਕੇ ਨਹੀਂ ਕਹਿ ਰਿਹਾ ਵੀ ਮੈਂ ਤੇਰੇ ਮਨ ਨੂੰ ਟਿਕਣ ਨਹੀਂ ਦੇਣਾ, ਇਕਾਂਤ ਵਿੱਚ ਬੈਠੇ ਹਾਂ, ਦੂਜਾ ਕੋਈ ਸਰੀਰ ਕੋਲ ਨਹੀਂ, ਪਰ ਇਹ ਅਵੈੜਾ ਮਨ ਫਿਰ ਵੀ ਨਹੀਂ ਟਿਕਦਾ। ਤਾਂ ਸਭ ਕਹਿੰਦੇ ਮਾਲਕ ਸਹਾਈ ਹੋ ਗਿਆ, ਇਹ ਮਨ ਜਿਹੜਾ ਐਡਾ ਵੱਡਾ ਸੂਰਮਾ ਸੀ, ਜਿਹੜਾ ਅਜਿੱਤ ਸੂਰਮਾ ਸੀ, ਜਿਹੜਾ ਕਿਸੇ ਦੇ ਕੰਟਰੋਲ ਵਿੱਚ ਨਹੀਂ ਸੀ ਆ ਰਿਹਾ, ਮਾਲਕ ਮਦਦਗਾਰ ਬਣ ਗਿਆ। ਜਦੋਂ ਚੌਂਕੜਾ ਮਾਰਿਆ ਸੁਰਤ ਟਿਕ ਗਈ, ਜਦੋਂ ਬਾਣੀ ਪੜ੍ਹਨ ਲੱਗੇ ਸੁਰਤ ਟਿਕ ਗਈ। ਭਾਵ ਸਰੀਰਕ ਤੌਰ ਤੇ ਸਦਾ ਅੰਗ ਸੰਗੇ ਅਭੰਗਮ ਦੇ ਪੂਤੇ, ਸਰੀਰਕ ਤੌਰ ਤੇ ਕਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਹਿ ਹੈ ਸੰਗ, ਸਰੀਰਕ ਤੌਰ ਤੇ ਤੂੰ ਸਾਰੀਆਂ ਥਾਵਾਂ ਤੇ ਮਾਲਕ ਸਾਡਾ ਸਹਾਈ ਹੈ। ਪਰ ਮਨ ਦੇ ਤੌਰ ਤੇ ਜਦੋਂ ਗੱਲ ਕਰਾਂਗੇ, ਤਾਂ ਜਦੋਂ ਅਸੀਂ ਬੰਦਗੀ ਕਰਨ ਲੱਗੇ ਤਾਂ ਸਹਿਜ ਜਗਿਆਸੂ ਰੂਪ ਵਿੱਚ ਜ਼ਿਕਰ ਕਰਦੇ, ਸਤਿਗੁਰ ਮੇਰਾ ਸਦਾ ਸਹਾਈ, ਉਹ ਸਦਾ ਮੇਰਾ ਸਹਾਈ ਹੋ ਗਿਆ, ਮਦਦਗਾਰ ਬਣ ਗਿਆ। ਜਿਨ ਦੁੱਖ ਕਾ ਕਾਟਿਆ ਕੇਤ, ਉਸ ਮਾਲਕ ਨੇ ਦੁੱਖਾਂ ਦਾ ਘਰ ਜਿਹੜਾ ਉਹ ਖਤਮ ਕਰਤਾ। ਹੁਣ ਇੱਕ ਦੁੱਖ ਨੇ ਜਿਹੜੇ ਸਾਡੇ ਸਰੀਰ ਦੇ ਨਾਲ ਜੁੜੇ ਨੇ, ਇੱਕ ਦੁੱਖ ਨੇ ਜਿਹੜੇ ਸਾਡੇ ਮਾਨਸਿਕਤਾ ਨਾਲ ਜੁੜੇ ਨੇ। ਕਈ ਵਾਰ ਸਰੀਰ ਬਿਲਕੁਲ ਰਿਸ਼ਟ ਪੁਸ਼ਟ ਹੈ, ਸਰੀਰ ਤੇ ਕੋਈ ਜ਼ਖਮ ਨਹੀਂ, ਕੋਈ ਸੱਟ ਨਹੀਂ, ਪਰ ਬੰਦੇ ਨੂੰ ਪੁੱਛੋ ਉਹ ਕਹੇਗਾ ਮੈਂ ਬਹੁਤ ਦੁਖੀ ਹਾਂ, ਮੈਂ ਬਹੁਤ ਭਿਆਨਕ ਪੀੜਾ ਚੋਂ ਗੁਜ਼ਰਦਾ। ਪਰ ਚੜ੍ਹਦੀ ਕਲਾ ਵਾਲੇ ਨੂੰ ਜੇ ਦੇਖੋ, ਤੇ ਉਹਨਾਂ ਦੇ ਸਰੀਰ ਕਿਤੇ ਇਸ ਦੇਹੀ ਦੇ ਉੱਤੇ ਆਰੇ ਰੱਖੇ ਗਏ ਨੇ, ਕਿਤੇ ਇਹ ਦੇਹੀ ਜਿਹੜੀ ਹੈ ਉਹ ਦੇਗੇ ਵਿੱਚ ਉਬਾਲੀ ਗਈ ਹੈ, ਕਿਤੇ ਰੂਹ ਦੇ ਵਿੱਚ ਇਸ ਦੇਹੀ ਨੂੰ ਬੰਨ ਕੇ ਉਹ ਅਗਨ ਭੇਟ ਕੀਤਾ ਗਿਆ, ਕਿਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ ਤੇ ਚੌਂਕੜਾ ਮਾਰ ਕੇ ਬੈਠੇ ਨੇ। ਜੇ ਬਾਹਰੋਂ ਦੇਖੋਗੇ ਤੇ ਸਰੀਰ ਨੂੰ ਬੜੇ ਦੁੱਖ ਨੇ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਉੱਥੇ ਬਹਿ ਕੇ ਵੀ ਕਹਿੰਦੇ, ਉਲਾਹ ਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਉਹਨੇ ਦੁੱਖਾਂ ਦਾ ਘਰ ਜਿਹੜਾ ਉਹ ਖਤਮ ਕਰਤਾ। ਭਾਵ ਸਰੀਰ ਦੇ ਨਾਲ ਦੁੱਖ ਸੁੱਖ ਜਿਹੜੇ ਨੇ ਇਹ ਜੁੜੇ ਨੇ, ਜੇ ਅਸੀਂ ਕਹੀਏ ਸਰੀਰ ਨਾਲ ਉਹ ਦੁੱਖ ਲੈ ਜਾਣਗੇ, ਤਾਂ ਬਾਣੀ ਦਾ ਇੱਕ ਬਚਨ ਹੈ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰਹਿ ਜਾਏ ਮਨੁੱਖ, ਕਿ ਇਹ ਦੋ ਕੱਪੜੇ ਨੇ। ਲਗਾਤਾਰ ਸਾਰੀ ਜ਼ਿੰਦਗੀ ਇੱਕ ਕੱਪੜਾ ਪਹਿਨ ਕੇ ਰੱਖਣਾ ਬੜਾ ਮੁਸ਼ਕਲ ਹੈ। ਸਾਰੀ ਜ਼ਿੰਦਗੀ ਜੇ ਕੇਵਲ ਸੁੱਖ ਹੀ ਸੁੱਖ ਮਿਲਦਾ ਜਾਏ, ਤਾਂ ਮਾਫ ਕਰੋ, ਅਸੀਂ ਸੁੱਖ ਤੋਂ ਵੀ ਇੱਕ ਦਿਨ ਅੱਕ ਜਾਵਾਂਗੇ। ਲਗਾਤਾਰ ਦੁੱਖ ਹੀ ਦੁੱਖ ਮਿਲਦਾ ਜਾਏ, ਤਾਂ ਵੀ ਅਸੀਂ ਅੱਕ ਜਾਵਾਂਗੇ। ਇਹ ਸੁੱਖ ਤੇ ਦੁੱਖ ਦੋਵੇਂ ਇਸ ਜ਼ਿੰਦਗੀ ਦੇ ਪੜਾਅ ਹਨ। ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਮਾਲਕ ਨੇ ਦੁੱਖਾਂ ਦਾ ਘਰ ਖਤਮ ਕਰਤਾ, ਭਾਵ ਦੁੱਖ ਜ਼ਿੰਦਗੀ ਵਿੱਚ ਆਉਂਦੇ ਨੇ, ਲੰਘ ਜਾਂਦੇ ਨੇ, ਇਸ ਦੇਹੀ ਦੇ ਨਾਲ ਇਸ ਤਨ ਦੇ ਨਾਲ ਸਪਰਸ਼ ਕਰਦੇ ਨੇ, ਪਰ ਇਸ ਮਨ ਦੇ ਉੱਤੇ ਉਹਨਾਂ ਦੁੱਖਾਂ ਦਾ ਕੋਈ ਅਸਰ ਨਹੀਂ ਹੈ। ਕਿਉਂਕਿ ਜਦੋਂ ਬਾਜਾਂ ਵਾਲੇ ਪਾਤਸ਼ਾਹ ਦਾ ਜੀਵਨ ਵੇਖੋਗੇ ਨਾ, ਤੇ ਮੈਂ ਜ਼ਿਕਰ ਕਰਾਂ, ਸਾਡੇ ਘਰ ਪਰਿਵਾਰ ਵਿੱਚ ਰੱਬ ਨਾ ਕਰੇ ਕੋਈ ਐਸੀ ਖੇਡ ਕਈ ਵਾਰ ਵਾਪਰਦੀ, ਕੋਈ ਪੁਰਾਣੀ ਸੰਸਾਰ ਤੋਂ ਤੁਰ ਜਾਂਦਾ ਹੈ, ਤੇ ਅਸੀਂ 6-6 ਮਹੀਨੇ ਸਾਲ ਸਾਲ ਤੱਕ ਮਾਲਕ ਪਰਮੇਸ਼ਰ ਨਾਲੋਂ ਟੁੱਟ ਜਾਂਦੇ ਹਾਂ। ਜੇ ਪੁੱਛੋ ਤੂੰ ਬਾਣੀ ਪੜ੍ਹਨੀ ਛੱਡਤੀ, ਤਾਂ ਬੰਦਾ ਇੱਕ ਸ਼ਬਦ ਕਹੇਗਾ ਨਹੀਂ, ਰੱਬ ਨੇ, ਮੈਂ ਬੜੀਆਂ ਅਰਦਾਸਾਂ ਕੀਤੀਆਂ ਸੀ ਪਰ ਉਹ ਬਚ ਨਾ ਸਕਿਆ, ਰੱਬ ਨੇ ਮੇਰੀ ਅਰਦਾਸ ਨਾ ਸੁਣੀ, ਮੈਨੂੰ ਦੁੱਖ ਦਿੱਤਾ, ਮੈਂ ਗੁਰੂ ਘਰ ਜਾਣਾ ਛੱਡ ਦਿੱਤਾ ਹੈ। ਪਰ ਜਦੋਂ ਬਾਜਾਂ ਵਾਲੇ ਪਾਤਸ਼ਾਹ ਜੀ ਦਾ ਜੀਵਨ ਦੇਖੋ, ਤਾਂ ਇਸ ਹਫ਼ਤੇ ਦੇ ਅੰਦਰ ਹਜ਼ੂਰ ਪਾਤਸ਼ਾਹ ਜੀ ਦਾ ਪਰਿਵਾਰ ਸ਼ਹੀਦੀ ਪ੍ਰਾਪਤ ਕਰਦਾ ਹੈ, ਪਰ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਜਦੋਂ ਪਾਤਸ਼ਾਹ ਜੀ ਪਹੁੰਚਦੇ ਨੇ, ਕੋਈ ਸਾਲਾਂ ਨਹੀਂ ਲੱਗੇ, ਕੋਈ ਸਦੀਆਂ ਨਹੀਂ ਲੰਘੀਆਂ, ਕੁਝ ਕੁ ਮਹੀਨਿਆਂ ਦੀ ਹੀ ਦਾਸਤਾਂ ਹੈ, ਹਜ਼ੂਰ ਬਾਜਾਂ ਵਾਲੇ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਦੇ ਨੇ, ਤਾਂ ਸਾਰੇ ਸਿੰਘ ਬੇਨਤੀ ਰੂਪ ਵਿੱਚ ਕਹਿੰਦੇ, ਹਜ਼ੂਰ ਜੀ ਸਾਨੂੰ ਗੁਰੂ ਕੀ ਬਾਣੀ ਦੇ ਅਰਥ ਪੜਾ ਦਿੱਤੇ ਜਾਣ। ਤਾਂ ਦੇਖੋ ਮੈਂ ਜ਼ਿਕਰ ਕਰਦਾ, ਸੰਸਾਰੀ ਬੰਦਾ ਕਹਿੰਦਾ ਹੈ ਇੱਕ ਸਾਲ ਮੈਂ ਗੁਰੂ ਘਰ ਵੀ ਜਾਣਾ ਮੈਨੂੰ ਔਖਾ ਲੱਗਦਾ ਹੈ, ਤੇ ਬਾਜਾਂ ਵਾਲੇ ਪਾਤਸ਼ਾਹ ਜੀ ਦੇ ਇੱਕ ਹਫ਼ਤੇ ਵਿੱਚ ਪਰਿਵਾਰ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਤੇ ਸਹਿਬ ਪਾਤਸ਼ਾਹ ਕਹਿੰਦੇ ਸਿੰਘੋ ਚੌਂਕੜੇ ਮਾਰੋ, ਆਓ ਆਪਾਂ ਬਾਣੀ ਦੇ ਅਰਥ ਪੜਾਉਂਦੇ ਹਾਂ। ਇਹ ਹੈ ਅੰਦਰ ਦੀ ਚੜ੍ਹਦੀ ਕਲਾ। ਜਦੋਂ ਕਿਤੇ ਜੰਗਲਾਂ ਦੇ ਵਿੱਚ ਮਾਛੀਵਾੜੇ ਵਿੱਚ ਵੀ ਪਾਤਸ਼ਾਹ ਦਾ ਚੌਂਕੜਾ ਹੈ, ਤੇ ਉੱਥੇ ਵੀ ਮੇਰਾ ਬਾਜਾਂ ਵਾਲਾ ਇਹੀ ਸ਼ਬਦ ਗਾ ਰਿਹਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉਹ ਦਿਨ ਨਾਗ ਨਿਵਾਸਾਂ ਦੇ ਰਹਿਣਾ। ਤਾਂ ਹਜ਼ੂਰ ਪਾਤਸ਼ਾਹ ਇਹ ਕਹਿੰਦੇ ਨੇ ਉਹਨੇ ਦੁੱਖਾਂ ਦਾ ਘਰ ਜਿਹੜਾ ਹੈ ਉਹ ਖਤਮ ਕਰਤਾ। ਭਾਵ ਦੁੱਖ ਜ਼ਿੰਦਗੀ ਵਿੱਚ ਆਉਂਦੇ ਨੇ ਪਰ ਇਹ ਨਹੀਂ ਕਿ ਦੁੱਖ ਆਇਆ ਰੱਬ ਵਿਸਰ ਗਿਆ, ਇਹ ਨਹੀਂ ਕਿ ਦੁੱਖ ਆਇਆ ਨਿਤਨੇਮ ਭੁੱਲ ਗਿਆ, ਇਹ ਨਹੀਂ ਕਿ ਦੁੱਖ ਆਇਆ ਅਕਾਲ ਪੁਰਖ ਪਰਮੇਸ਼ਰ ਨੂੰ ਉਲਾਮੇ ਦੇਣੇ ਸ਼ੁਰੂ ਹੋ ਗਏ। ਤਾਂ ਸਭ ਕਹਿੰਦੇ ਨੇ ਅੰਦਰੋਂ ਦੁੱਖਾਂ ਵਾਲੀ ਬਿਰਤੀ, ਦੁੱਖ ਦੇ ਨਾਲ ਜੁੜੀ ਹੋਈ ਜਿਹੜੀ ਹਿੱਲਣ ਵਾਲੀ ਬਿਰਤੀ, ਜਿਹੜੀ ਉਹ ਡਾਵਾਂਡੋਲ ਸਥਿਤੀ ਸੀ, ਮਾਲਕ ਨੇ ਤਰਸ ਕਰਕੇ ਉਹ ਕਹਾਣੀ ਜਿਹੜੀ ਖਤਮ ਕਰ ਦਿੱਤੀ ਹੈ। ਠਹਿਰਾਓ ਦੇ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਿਰ ਅਸੀਸ ਬਖਸ਼ਦੇ ਹਨ।
ਹੱਥ ਦੀ ਰੱਖਿਓ ਆਪਣਾ ਕਰ, ਬਿਰਥਾ ਸਗਲ ਮਿਟਾਈ।
ਮਾਲਕ ਨੇ ਹੱਥ ਦੇ ਕਰਕੇ ਆਪਣੇ ਕਰਕੇ ਰੱਖ ਲਿਆ ਹੈ। ਵੈਸੇ ਤੇ ਸਾਰਾ ਸੰਸਾਰ ਹੀ ਉਹਦਾ ਆਪਣਾ ਹੈ, ਇਹਦੇ ਚ ਕੋਈ ਸ਼ੱਕ ਨਹੀਂ। ਉਹਨੇ ਸਾਜਿਆ ਹੈ, ਉਹਦੀ ਪਾਲਣਾ ਕਰਦਾ। ਪਰ ਜਿਵੇਂ ਇੱਕ ਮਾਂ ਦੇ ਦੋ ਤਿੰਨ ਚਾਰ ਪੁੱਤਰ ਹੋਣ, ਉਹਨਾਂ ਦੇ ਵਿੱਚੋਂ ਜਿਹੜਾ ਬਹੁਤ ਕਹਿਣੇ ਦੇ ਵਿੱਚ ਹੋਵੇ ਕਿ ਜਿਵੇਂ ਮਾਂ ਜਾਂ ਪਿਓ ਪਿਤਾ ਜਿੱਥੇ ਕਹਿ ਦੇਵੇ ਉੱਥੇ ਖੜ ਜਾਵੇ, ਹੁਕਮ ਦੇ ਵਿੱਚ ਚੱਲਦਾ ਹੋਵੇ, ਅਦਬੋ ਸਤਿਕਾਰ ਕਰਦਾ ਹੋਵੇ, ਦਿਨ ਰਾਤ ਉਹਨਾਂ ਦੀ ਆਗਿਆ ਦੇ ਵਿੱਚ ਜਿਉਂਦਾ ਹੋਵੇ, ਤੇ ਮਾਫ ਕਰਿਓ ਜਿਸ ਦਿਨ ਮਾਂ ਨੂੰ ਪੁੱਛਿਆ ਜਾਵੇ ਤੈਨੂੰ ਸਾਰਿਆਂ ਚੋਂ ਕਿਹੜਾ ਚੰਗਾ ਲੱਗਦਾ, ਤੇ ਮਾਂ ਵੀ ਸੰਸਾਰੀ ਤੌਰ ਤੇ ਕਹਿੰਦੀ ਇਹ ਚੰਗਾ ਲੱਗਦਾ। ਵੈਸੇ ਤੇ ਉਹਨੂੰ ਸਾਰੇ ਹੀ ਪਿਆਰੇ ਨੇ, ਪਰ ਜੇ ਕਹੋ ਤੂੰ ਇਹਦੀ ਵੱਲ ਇਸ਼ਾਰਾ ਕਿਉਂ ਕਰਦੀ ਹੈ, ਤੇ ਸ਼ਬਦ ਕਹੇਗੀ ਇਹ ਆਗਿਆ ਵਿੱਚ ਰਹਿੰਦਾ, ਇਹ ਹੁਕਮ ਵਿੱਚ ਰਹਿੰਦਾ। ਤੇ ਜਦੋਂ ਬਚਨ ਪੜ੍ਹਦੇ ਆਗਿਆ ਸਮ ਨਹੀਂ ਸਾਹਿਬ ਸੇਵਾ, ਮਾਲਕ ਦੀ ਆਗਿਆ ਮਾਲਕ ਦੇ ਹੁਕਮ ਵਿੱਚ ਚੱਲਣ ਦੇ ਬਰਾਬਰ ਵੀ ਕੋਈ ਸੇਵਾ ਨਹੀਂ ਹੈ। ਤਾਂ ਹਜ਼ੂਰ ਪਾਤਸ਼ਾਹ ਇਹ ਕਹਿ ਰਹੇ ਨੇ ਉਹਨੇ ਆਪਣਾ ਕਰ ਲਿਆ, ਆਪਣਾ ਭਾਵ ਸ੍ਰਿਸ਼ਟੀ ਸਾਰੀ ਉਹਦੀ ਹੈ, ਉਹਨੇ ਸਾਜੀ ਹੈ। ਪਰ ਜਿਹੜੇ ਉਹਦੇ ਹੁਕਮ ਦੇ ਵਿੱਚ ਚੱਲਦੇ ਨੇ ਉਹਨਾਂ ਨੂੰ ਫਿਰ ਉਹ ਗੱਲ ਵਕੜੀਆਂ ਲੈ ਕਰਕੇ ਆਪਣੇ ਕਰ ਲੈਂਦਾ, ਤੇ ਉਹਨੇ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ, ਉਹਨੇ ਇੱਥੇ ਤੇ ਉੱਥੇ ਉਹਨਾਂ ਨੂੰ ਸਾਹਿਬ ਕਹਿੰਦੇ ਰੱਖ ਲਿਆ। ਬਿਰਥਾ ਸਗਲ ਮਿਟਾਈ, ਜ਼ਿੰਦਗੀ ਦੀ ਸਾਰੀ ਬਿਰਥਾ ਪੀੜਾ ਜਿਹੜੀ ਸੀ ਮਾਲਕ ਨੇ ਮਿਟਾ ਦਿੱਤੀ ਹੈ। ਇੱਕ ਬਿਰਥਾ ਦਾ ਅਰਥ ਆਪਾਂ ਜੀਵਨ ਦੀ ਦਾਸਤਾਂ ਵੀ ਕਰਦੇ ਹਾਂ ਕਿ ਵਿਥਿਆ ਸ਼ਬਦ ਵੀ ਜਦੋਂ ਆਪਾਂ ਕਹਿੰਦੇ ਮੈਂ ਉਹਨੂੰ ਆਪਣੀ ਵਿਥਿਆ ਸੁਣਾਈ, ਮੇਰੀ ਬਿਰਥਾ ਜਿਹੜੀ ਹੈ, ਮੇਰੀ ਪੀੜਾ ਜਿਹੜੀ ਹੈ, ਇਸ ਤਰ੍ਹਾਂ ਦੀ ਹੈ। ਤਾਂ ਹਜ਼ੂਰ ਕਹਿੰਦੇ ਉਹ ਪੀੜਾ ਵਾਲੀ ਸਾਰੀ ਵਿਥਿਆ ਉਹ ਬਿਰਤੀ ਜਿਹੜੀ ਸੀ ਖਤਮ ਕਰਤੀ, ਕਿਉਂਕਿ ਆਪਾਂ ਜ਼ਿਆਦਾਤਰ ਬੀਤ ਚੁੱਕੇ ਦੇ ਅੰਦਰ ਜਿਉਂਦੇ ਆ। ਮੈਨੂੰ ਪਿੱਛੇ ਆਹ ਦੁੱਖ ਆਇਆ, ਮੇਰੇ ਨਾਲ ਆਹ ਕੁਝ ਹੋਇਆ, ਅਗਾਂਹ ਕੀ ਹੋਏਗਾ ਉਹ ਬਾਅਦ ਦੀਆਂ ਬਾਤਾਂ ਨੇ, ਪਰ ਪਿਛਾਂ ਜੋ ਕੁਝ ਹੋਇਆ ਉਹ ਸਾਨੂੰ ਜਿਉਣ ਨਹੀਂ ਦਿੰਦਾ। ਭਾਵੇਂ ਇਸ ਜਨਮ ਤੱਕ ਹੀ ਸਾਡੀ ਸੁਰਤ ਟਿਕੀ ਹੈ, ਜੇ ਇਸ ਤੋਂ ਕਦੀ ਪਿਛਾਂ ਚਲੇ ਜਾਈਏ, ਤੇ ਕਈ ਵਾਰ ਸੋਚਦੇ ਹਾਂ ਕਿ ਹਾਲੇ ਤੇ ਸਿਰਫ ਆਪਾਂ ਨੂੰ ਆਪਣੀ ਜ਼ਿੰਦਗੀ ਦੇ ਕੁਝ ਸਾਲ ਕੁ ਹੀ ਯਾਦ ਨੇ, ਫਿਰ ਵੀ ਆਪਾਂ ਦਿਨ ਰਾਤ ਚਿੰਤਾ ਵਿੱਚ ਹਾਂ। ਜੇ ਕਿਤੇ ਸਾਨੂੰ ਪਿਛਲੇ ਜਨਮਾਂ ਦਾ ਪਤਾ ਲੱਗ ਜੇ ਵੀ ਅਸੀਂ ਕਿੰਨੇ ਦੁੱਖ ਭੋਗ ਕੇ ਆਏ ਹਾਂ, ਤੇ ਮੈਂ ਕਹਿੰਦਾ ਆਪਾਂ ਤੇ ਸਾਰਾ ਦਿਨ ਰੋਂਦੇ ਰਵਾਂਗੇ ਵੀ ਅਸੀਂ ਦੁੱਖਾਂ ਦੇ ਵਿੱਚ ਹਾਂ, ਹਾਲਾਂਕਿ ਉਹ ਛੁੱਟ ਗਏ, ਉਹ ਖਤਮ ਹੋ ਗਏ ਨੇ। ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਉਹ ਦੁੱਖਾਂ ਵਾਲੀ ਉਹ ਪੀੜਾ, ਉਹ ਬਿਰਥਾ ਜਿਹੜੀ ਸੀ, ਭਾਵੇਂ ਇਸ ਸਰੀਰ ਨਾਲ ਜੁੜੀ ਹੈ, ਭਾਵੇਂ ਮਨ ਨਾਲ ਜੁੜੀ ਦੁੱਖਾਂ ਦੀ ਕੋਈ ਬਿਰਥਾ ਪੀੜਾ ਹੈ, ਮਾਲਕ ਨੇ ਤਰਸ ਕਰਕੇ ਸਾਰੀ ਜਿਹੜੀ ਉਹ ਖਤਮ ਕਰ ਦਿੱਤੀ।
ਨਿੰਦਕ ਕੇ ਮੁਖ ਕਾਲੀ ਕੀਨੇ, ਜਾਨਕਾ ਆਪ ਸਹਾਈ।
ਸਭ ਕਹਿੰਦੇ ਨਿੰਦਾ ਕਰਨ ਵਾਲੇ ਜਿਹੜੇ ਨੇ ਨਾ ਲੋਕ, ਉਹਨਾਂ ਦੇ ਮੁੱਖ ਜਿਹੜੇ ਨੇ ਉਹਨੇ ਕਾਲੇ ਕਰ ਦਿੱਤੇ, ਭਾਵ ਲਹਿਣਤਾ ਰੂਪ ਉਹਨਾਂ ਨੂੰ ਸੰਸਾਰ ਦੇ ਉੱਤੇ ਸਵਾਹ ਪੈ ਗਈ। ਉਹਨਾਂ ਨੂੰ ਸੰਸਾਰ ਦੇ ਉੱਤੇ ਅਗਿਆਨ, ਔਗਣਾ ਆਦਿਕ ਜਿਹੜੀ ਹੈ ਇਹ ਕਾਲਕ ਉਹਨਾਂ ਦੇ ਮੂੰਹ ਤੇ ਜਿਹੜੀ ਅਕਾਲ ਪੁਰਖ ਪਰਮੇਸ਼ਰ ਨੇ ਮਲ ਦਿੱਤੀ ਹੈ। ਬਾਹਰੀ ਤੌਰ ਤੇ ਵੀ ਨਿੰਦਾ ਕਰਨ ਵਾਲਿਆਂ ਦੇ ਮੁੱਖ ਜਿਹੜੇ ਨੇ ਉਹ ਕਾਲੇ ਹੋਏ ਨੇ, ਇਤਿਹਾਸ ਦੇ ਬੜੇ ਪੰਨੇ ਹਨ। ਪਰ ਖੈਰ, ਹਜ਼ੂਰ ਪਾਤਸ਼ਾਹ ਕਹਿੰਦੇ ਨਿੰਦਾ, ਦੇਖੋ ਆਪਾਂ ਸੰਸਾਰ ਤੇ ਨਿੰਦਾ ਕਰਨ ਲੱਗੇ ਕਿਸੇ ਦਾ ਲਿਹਾਜ਼ ਨਹੀਂ ਕਰਦੇ, ਭਾਵੇਂ ਸਾਨੂੰ ਇੱਥੋਂ ਤੱਕ ਹੁਕਮ ਵੀ ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਨਿੰਦਾ ਤੇ ਕਿਸੇ ਦੀ ਵੀ ਚੰਗੀ ਨਹੀਂ ਹੈ। ਪਰ ਜਦੋਂ ਅਸੀਂ ਆਪਣੀ ਆਈ ਤੇ ਆ ਜਾਂਦੇ ਹਾਂ, ਮਾਫ਼ ਕਰਿਓ, ਨਾ ਅਸੀਂ ਕੋਈ ਗੁਰਸਿੱਖ ਛੱਡਦੇ ਹਾਂ, ਨਾ ਕੋਈ ਕਮਾਈ ਵਾਲਾ ਸਰੀਰ ਛੱਡਦੇ ਹਾਂ, ਨਾ ਕੋਈ ਬੰਦਗੀ ਵਾਲਾ ਛੱਡਦੇ, ਸਾਡਾ ਸੁਭਾਅ ਇੱਥੋਂ ਤੱਕ ਹੋ ਚੁੱਕਾ ਹੈ, ਅਸੀਂ ਦੇਖਿਆ ਕੁਛ ਵੀ ਨਹੀਂ ਹੁੰਦਾ, ਪਰ ਪਰਦੇ ਚੁੱਕਣ ਲੱਗਿਆ ਮਿੰਟ ਲਾਉਣੇ ਆ। ਪਰ ਮਾਲਕ ਦਾ ਸੁਭਾਅ ਦੇਖੋ, ਉਹ ਸਾਰਾ ਕੁਛ ਜਾਣਦਾ ਹੈ ਪਰ ਉਹ ਪਰਦੇ ਢੱਕ ਕੇ ਰੱਖਦਾ। ਇਹੀ ਫਰਕ ਹੈ ਉਹਦੇ ਤੇ ਸਾਡੇ ਚ, ਅਸੀਂ ਬਿਨਾਂ ਦੇਖੇ ਤੋਂ ਪਰਦੇ ਚੁੱਕਦੇ ਹਾਂ, ਉਹ ਸਾਰਾ ਕੁਛ ਦੇਖ ਕੇ ਵੀ ਸਾਡੇ ਪਰਦੇ ਢੱਕ ਕੇ ਬੈਠਾ। ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਕਿਸੇ ਦੀ ਨਿੰਦਾ ਨਾ ਕਰਿਆ ਕਰ। ਦੇਖੋ ਭਗਤਾਂ ਨੇ ਨਿੰਦਾ ਕਰਨ ਵਾਲਿਆਂ ਦੇ ਇੱਥੋਂ ਤੱਕ ਉਦਾਹਰਣ ਦੇ ਕੇ ਕਿਹਾ, ਨਿੰਦਕ ਹਮਰੇ ਕੱਪੜੇ ਧੋਏ, ਕਿ ਨਿੰਦਾ ਕਰਨ ਵਾਲਾ ਜਿਹੜਾ ਉਹ ਮੇਰੇ ਕੱਪੜੇ ਧੋ ਰਿਹਾ। ਇੱਥੋਂ ਤੱਕ ਭਗਤਾਂ ਨੇ ਕਿਹਾ ਨਿੰਦਾਓ ਨਿੰਦਾਓ ਮੋਕਾ ਲੋਕ ਨਿੰਦਾਓ ਕਿ ਮੇਰੀ ਨਿੰਦਾ ਕਰੋ। ਜਦੋਂ ਸਾਥੀ ਪੁੱਛਦੇ ਨੇ ਮਹਾਰਾਜ ਭਗਤ ਸਾਹਿਬ ਜੀ ਤੁਸੀਂ ਨਿੰਦਕ ਨੂੰ ਇੰਨੀ ਤਵੱਜੋ ਕਿਉਂ ਦਿੰਦੇ ਹੋ, ਤੇ ਕਹਿੰਦੇ ਨਿੰਦਾ ਕਰੈ ਸੁਹਮਰਾ ਮੀਤ, ਜਿਹੜਾ ਮੇਰੀ ਨਿੰਦਾ ਕਰਦਾ ਇਹ ਮੇਰਾ ਮਿੱਤਰ ਹੈ। ਪੁੱਛਿਆ ਇੰਨੀ ਮਿੱਤਰਤਾ ਕਿਉਂ, ਕਹਿੰਦੇ ਬਸ ਨਿੰਦਾ ਕਰਦਾ ਤੇ ਮੇਰੇ ਪਾਪ ਜਿਹੜੇ ਨੇ ਉਹ ਲੈਂਦੇ ਜਾਂਦੇ ਨੇ। ਕਿਉਂਕਿ ਦੇਖੋ ਨਿੰਦਾ ਕਰਨ ਵਾਲੇ ਦੀ ਜਦੋਂ ਉਦਾਹਰਣ ਲਈਏ, ਸਭ ਕਹਿੰਦੇ ਨਿੰਦਾ ਕਰ ਬਹੁ ਭਾਰ ਉਠਾਵੈ ਬਿਨ ਮਜ਼ੂਰੀ ਭਾਰ ਪਹੁੰਚਾਵਣੇ ਆ, ਕਿ ਸੰਸਾਰ ਤੇ ਜਦੋਂ ਬੰਦਾ ਕਿਸੇ ਦਾ ਭਾਰ ਚੁੱਕੇ ਉਹ ਕਹਿੰਦਾ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਛੱਡਣਾ ਮੈਂ ਮਜ਼ਦੂਰੀ ਲਵਾਂਗਾ, ਮੈਂ ਤੇਰੇ ਤੋਂ ਧਨ ਲਵਾਂਗਾ। ਪਰ ਨਿੰਦਾ ਕਰਨ ਵਾਲਾ ਜਿਸ ਦੀ ਨਿੰਦਾ ਕਰਦਾ ਉਹਦੇ ਪਾਪਾਂ ਦੀ ਗਠੜੀ, ਉਹਦੇ ਅਵਗੁਣਾਂ ਦੀ ਗਠੜੀ, ਉਹਦੇ ਗੁਨਾਹਾਂ ਦੀ ਗਠੜੀ ਆਪਣੇ ਸਿਰ ਤੇ ਧਰ ਕੇ ਬਿਨਾਂ ਕੋਈ ਮਿਹਨਤ ਮਜ਼ਦੂਰੀ ਲਿਆ ਉਹਦੀ ਗਠੜੀ ਇਸ ਲੋਕ ਤੋਂ ਪਰਲੋਕ ਤੱਕ ਪਹੁੰਚਾ ਆਉਂਦਾ। ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਗੁਰਮੁਖਾਂ ਦੀ ਨਿੰਦਾ ਕਰਨ ਵਾਲੇ ਜਿਹੜੇ ਹਨ ਉਹਨਾਂ ਦੇ ਫਿਰ ਮਾਲਕ ਨੇ ਮੁੱਖ ਜਿਹੜੇ ਉਹ ਕਾਲੇ ਕਰ ਦਿੱਤੇ। ਜਨ ਕਾ ਆਪ ਸਹਾਈ, ਸਾਧੂ ਸਤਪੁਰਖਾਂ ਦਾ ਗੁਰਮੁਖਾਂ ਦਾ ਫਿਰ ਇੱਥੇ ਤੇ ਉੱਥੇ ਪਰਮੇਸ਼ਰ ਆਪ ਸਹਾਈ ਹੋ ਜਾਂਦਾ ਹੈ।
ਸਾਚਾ ਸਾਹਿਬ ਵਾਰਖ ਵਾਲਾ ਰਾਖ ਲੀਏ ਕੰਠ ਲਾਏ,
ਸਭ ਕਹਿੰਦੇ ਅਸੀਂ ਪ੍ਰੇਮ ਕੀਤਾ ਉਹਦੇ ਨਾਲ ਤੇ ਉਹ ਸਾਚਾ ਸਾਹਿਬ ਜਿਹੜਾ ਨਾ ਉਹ ਸਾਡਾ ਰਖਵਾਲਾ ਹੋ ਗਿਆ। ਤੇ ਰਖਵਾਲਾ ਕਿਵੇਂ ਹੋ ਗਿਆ? ਦੇਖੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜਿਸ ਵਕਤ ਲਾਹੌਰ ਸ਼ਹਾਦਤ ਪ੍ਰਾਪਤ ਕਰਨ ਗਏ, ਬੇਅੰਤ ਤਸੀਹੇ ਪਾਤਸ਼ਾਹ ਨੂੰ ਦਿੱਤੇ ਗਏ, ਇਹ ਕੋਈ ਇਤਿਹਾਸ ਦੀਆਂ ਅੱਖਾਂ ਤੋਂ ਓਹਲੇ ਨਹੀਂ ਹਨ। ਪਰ ਪਾਤਸ਼ਾਹ ਜੀ ਦੇ ਨਾਲ ਜਦੋਂ ਕਾਜੀ ਲੋਕ ਸਵਾਲ ਕਰਦੇ ਨੇ ਤਾਂ ਦੇਖੋ ਹਜ਼ੂਰ ਪਾਤਸ਼ਾਹ ਖੁਦ ਬਾਣੀ ਦੇ ਰਚਨਹਾਰੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਾਤਸ਼ਾਹ ਜੀ ਹਰ ਇੱਕ ਸਵਾਲ ਦਾ ਜਵਾਬ ਜਿਹੜਾ ਉਹ ਬੜੇ ਬਾਕਮਾਲ ਦਿੰਦੇ ਨੇ। ਜਦੋਂ ਕਹਿੰਦੇ ਜੀ ਤੁਸੀਂ ਇਸਲਾਮ ਨੂੰ ਮਾੜਾ ਕਿਹਾ ਜਾਂ ਤੁਸੀਂ ਇਹਦੇ ਵਿੱਚ ਆਪਣੀ ਲਿਖੀ ਹੋਈ ਬਾਣੀ ਦੇ ਵਿੱਚ ਮੁਹੰਮਦ ਸਾਹਿਬ ਦੀ ਸਿਫਤ ਕਰੋ, ਕਈ ਸਵਾਲਾਤ ਹੋਏ ਪਰ ਪਾਤਸ਼ਾਹ ਨੇ ਸੋਹਣੇ ਜਵਾਬ ਦਿੱਤੇ। ਇਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜਦੋਂ ਲਾਹੌਰ ਗਏ ਉਹਨਾਂ ਦੇ ਨਾਲ ਵੀ ਸਵਾਲ ਜਵਾਬ ਹੋਏ ਸਨ। ਤਾਂ ਹਜ਼ੂਰ ਪਾਤਸ਼ਾਹ ਇਹ ਕਹਿ ਰਹੇ ਨੇ ਕਿ ਉਹ ਸੱਚਾ ਸਾਹਿਬ ਜਿਹੜਾ ਨਾ ਉਹ ਰਖਵਾਲਾ ਹੋ ਗਿਆ। ਭਾਵੇਂ ਕਿਸੇ ਨਾਲ ਵਿਚਾਰ ਚਰਚਾ ਚੱਲੀ ਉਦੋਂ ਵੀ ਰਖਵਾਲਾ ਹੋ ਗਿਆ, ਤੇ ਜੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਦੇ ਸਰੀਰ ਉੱਤੇ ਕਿਤੇ ਸੰਸਾਰਕ ਤੌਰ ਤੇ ਕਿਸੇ ਰੋਗ ਨੇ ਆ ਕੇ ਉਸ ਸਰੀਰ ਨੂੰ ਗ੍ਰਸਿਆ ਤੇ ਉਹ ਅਕਾਲ ਪੁਰਖ ਪਰਮੇਸ਼ਰ ਰਖਵਾਲਾ ਹੋ ਗਿਆ। ਜੇ ਕਦੀ ਸੁਲਹੀ ਖਾਂ ਚੜ੍ਹ ਕੇ ਆਉਂਦਾ ਤੇ ਉਸ ਦਿਨ ਵੀ ਉਹ ਅਕਾਲ ਪੁਰਖ ਪਰਮੇਸ਼ਰ ਜਿਹੜਾ ਸਾਡਾ ਰਖਵਾਲਾ ਹੋ ਗਿਆ। ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਤੇ ਆਇਆ, ਜਿਨ੍ਹਾਂ ਨੇ ਸਾਰਾ ਕੁਛ ਤਿਆਗ ਕੇ ਮਾਲਕ ਦਾ ਪੱਲਾ ਪਕੜ ਲਿਆ ਉਹਦੇ ਨਾਲ ਪ੍ਰੇਮ ਕਰ ਲਿਆ। ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਉਹ ਉਹਨਾਂ ਨੂੰ ਆਪਣੇ ਕੰਠ ਦੇ ਨਾਲ ਲਾ ਲੈਂਦਾ, ਆਪਣੀ ਗੱਲ ਵੱਕੜੀ ਲੈ ਲੈਂਦਾ ਤੇ ਇੱਥੇ ਉੱਥੇ ਉਹਨਾਂ ਦਾ ਰਖਵਾਲਾ ਬਣਦਾ ਹੈ।
ਭਾਉ ਭਾਈ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ,
ਸਭ ਕਹਿੰਦੇ ਜਿਹੜੇ ਨਾਨਕ ਹਰ ਗੁਣ ਗਾਏ ਜਿਹੜੇ ਉਹ ਹਰੀ ਦੇ ਗੁਣਾਂ ਨੂੰ ਗਾਉਂਦੇ ਨੇ ਨਾ ਉਹਨਾਂ ਨੂੰ ਸਭ ਤੋਂ ਵੱਡੀ ਇੱਕ ਦਾਤ ਪ੍ਰਾਪਤ ਹੁੰਦੀ ਹੈ। ਦੇਖੋ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਆ ਪਦਾਰਥ ਮਿਲ ਜਾਣੇ, ਆ ਸੰਸਾਰ ਤੇ ਵਡਿਆਈਆਂ ਮਿਲ ਜਾਣੀਆਂ, ਸੰਸਾਰ ਦੀਆਂ ਤੁੱਛ ਦੀਆਂ ਵਸਤੂਆਂ ਆ ਮਿਲ ਜਾਣੀਆਂ, ਇਹ ਕੋਈ ਬਹੁਤ ਵੱਡੀ ਪ੍ਰਾਪਤੀ ਨਹੀਂ ਹੈ। ਪਰ ਮਾਫ਼ ਕਰਿਓ, ਸਾਡੀ ਸੁਰਤੀ ਇੱਕ ਉਸ ਬੱਚੇ ਵਾਲੀ ਹੈ ਜਿਹੜਾ ਸਿਰਫ ਇੱਕ ਦਸਾਂ ਦੇ ਖਿਡੌਣੇ ਤੱਕ ਸੀਮਿਤ ਰਹਿ ਗਿਆ, ਇਸ ਤੋਂ ਅਗਾਂਹ ਉਹਦੀ ਸ਼ਾਇਦ ਸੋਚ ਹੀ ਨਹੀਂ। ਵਿਦਵਾਨ ਇੱਕ ਕਹਾਣੀ ਸੁਣਾਉਂਦੇ ਕਈ ਵਾਰ, ਉਹ ਕਹਿੰਦੇ ਵੀ ਮਾਂ ਦੇ ਹੱਥ ਵਿੱਚ ਇੱਕ ਪਾਸੇ ਸੋਨੇ ਦੀ ਮੋਹਰ ਫੜੀ ਹੈ, ਇੱਕ ਪਾਸੇ ਉਹਦੇ ਹੱਥ ਦੇ ਵਿੱਚ ਮਿਸ਼ਟਾਨ ਫੜਿਆ ਕੋਈ ਮਠਿਆਈ ਫੜੀ, ਉਹ ਆਪਣੇ ਬੱਚੇ ਨੂੰ ਕਹਿੰਦੀ ਵੀ ਤੈਨੂੰ ਕੀ ਚਾਹੀਦਾ, ਤੇ ਬੱਚਾ ਕਹਿੰਦਾ ਵੀ ਮੈਨੂੰ ਤੇ ਤੇਰੇ ਹੱਥ ਦੀ ਮਠਿਆਈ ਚਾਹੀਦੀ ਹੈ। ਉਸ ਬੱਚੇ ਨੂੰ ਇੰਨਾ ਨਹੀਂ ਪਤਾ ਕਿ ਜੇ ਮੈਂ ਸੋਨੇ ਦੀ ਮੋਹਰ ਮੰਗ ਲਵਾਂ ਤੇ ਇਸ ਮੋਹਰ ਨਾਲ ਪਤਾ ਨਹੀਂ ਮੈਂ ਕਿੰਨੀ ਮਠਿਆਈ ਖਰੀਦ ਲਵਾਂਗਾ। ਸਾਨੂੰ ਜਦੋਂ ਗੁਰੂ ਦੋ ਹੱਥ ਸਾਡੇ ਸਾਹਮਣੇ ਕਰਕੇ ਕਹਿੰਦਾ ਦੱਸ ਦਾਨਾ ਸਿਰਦਾਨ ਨਾਮ ਦਾਨ ਚਾਹੀਦਾ ਜਾਂ ਤੈਨੂੰ ਪਦਾਰਥ ਚਾਹੀਦੇ ਨੇ, ਤੇ ਅਸੀਂ ਅਗਿਆਨੀ ਜੀਵ ਇਹ ਕਹਿੰਦੇ ਤੂੰ ਪਦਾਰਥ ਦੇ ਨਾਮ ਨਾਲ ਬਾਅਦ ਵਿੱਚ ਸੋਚਾਂਗੇ, ਪਰ ਸੱਚਾਈ ਇਹ ਹੈ ਜੇ ਤੇਰੇ ਘਰੋਂ ਦਾਨਾ ਸਿਰਦਾਨ ਨਾਮ ਦਾਨ ਮਿਲ ਜਾਏ। ਜਿਹਨੂੰ ਸਾਹਿਬ ਬਾਣੀ ਚ ਇੱਕ ਬਚਨ ਕਹਿੰਦੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਕਿ ਤੇਰੇ ਚਰਨਾਂ ਕਮਲਾਂ ਦੀ ਪ੍ਰੀਤੀ ਉਹ ਨਾਮ ਮਿਲ ਜਾਏ ਤਾਂ ਸੰਸਾਰ ਦੇ ਪਦਾਰਥ ਤਾਂ ਰਿੱਧ ਸਿੱਧ ਨਾਵੇ ਕੀ ਦਾਸੀ, ਇਹ ਸਾਰਾ ਕੁਝ ਤੇ ਆਪਣੇ ਆਪ ਹੀ ਪ੍ਰਾਪਤ ਹੋ ਜਾਏਗਾ। ਪਰ ਖੈਰ ਮੈਂ ਜਿਹੜਾ ਜ਼ਿਕਰ ਕਰਾਂ, ਸਭ ਤੋਂ ਵੱਡੀ ਉਹਦੇ ਘਰ ਦੀ ਦਾਤ ਹੈ ਨਿਰਭਉ ਹੋ ਜਾਣਾ। ਕਿਉਂਕਿ ਦੇਖੋ ਮੌਤ ਤੋਂ ਭਾਵੇਂ ਆਪਾਂ ਬੜੇ ਖੁੱਲੇ ਦੇ ਸ਼ਬਦਾਂ 'ਚ ਕਹਿ ਦਿੰਦੇ ਅਸੀਂ ਮਰਨ ਤੋਂ ਡਰਦੇ ਨਹੀਂ, ਪਰ ਮਾਫ ਕਰਿਓ ਅਗਿਆਨਤਾ ਵਕਾਰ ਤ੍ਰਿਸ਼ਨਾ ਅਹੁਦਿਆਂ ਦਾ ਖੁੱਸ ਜਾਣਾ ਇਸ ਮਨ ਦੀ ਚੰਚਲਤਾਈ ਇਸ ਮਨ ਦੇ ਵਿਸ਼ੇ ਹਰ ਬੰਦੇ ਨੂੰ ਡਰਾਉਂਦੇ ਨੇ ਭਾਵੇਂ ਬਾਹਰੋਂ ਕੋਈ ਕਵੇ ਜਾਂ ਨਾ ਕਵੇ ਹਰ ਬੰਦੇ ਨੂੰ ਉਹਦੀਆਂ ਵਾਸ਼ਨਾ ਕਿਤੇ ਨਾ ਕਿਤੇ ਅੰਦਰੋਂ ਡਰਾਉਂਦੀਆਂ ਜਦੋਂ ਬੀਤ ਚੁੱਕੇ ਵੱਲ ਝਾਤ ਮਾਰੋ ਡਰਾਵੇ ਪੈਦਾ ਹੁੰਦੇ ਨੇ ਆਪਣੇ ਅਹੁਦਿਆਂ ਕੁਰਸੀਆਂ ਵੱਲ ਵੇਖੋ ਤੇ ਕਈਆਂ ਤੋਂ ਉਹਦਾ ਬੰਦਾ ਵੀ ਡਰ ਜਾਂਦਾ ਕਿ ਇਹ ਮੇਰੇ ਥੱਲਿਓਂ ਕਿਤੇ ਖਿਸਕ ਨਾ ਜਾਵੇ ਮਰਨ ਤੋਂ ਕਵੇਗਾ ਮੈਂ ਨਹੀਂ ਡਰਦਾ ਨਿਰਭਉ ਪਦ ਜਿਹੜਾ ਹੈ ਜਿੱਥੇ ਕੁਝ ਵੀ ਆਏ ਕੁਝ ਵੀ ਚਲਾ ਜਾਏ ਕੋਈ ਪਰਵਾਹ ਨਹੀਂ ਦੁੱਖ ਆਵੇ ਸੁੱਖ ਆਵੇ ਜਿੱਥੇ ਸੋਨਾ ਤੇ ਮਿੱਟੀ ਜਿਹੜੀ ਉਹ ਬਰਾਬਰ ਹੋ ਜਾਣੀ ਤਾਂ ਸਾਹਿਬ ਕਹਿੰਦੇ ਨੇ ਨਾਨਕ ਹਰ ਗੁਣ ਗਾਏ ਜਿਹੜੇ ਹਰੀ ਦੇ ਗੁਣਾਂ ਨੂੰ ਗਾਉਂਦੇ ਨੇ ਉਹਨਾਂ ਨੂੰ ਇਹ ਪਦਵੀ ਜਿਹੜੀ ਪ੍ਰਾਪਤ ਹੋ ਜਾਂਦੀ ਹੈ ਜਦੋਂ ਇਤਿਹਾਸ ਦੇ ਪੰਨਿਆਂ ਨੂੰ ਪਲਟਾਂਗੇ ਤਾਂ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਦੇਖਦੇ ਆ ਤੇ ਨਾਨਕ ਹਰ ਗੁਣ ਗਾਏ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਨੇ ਤਾਂ ਭਾਵੇਂ ਕਈ ਤਰ੍ਹਾਂ ਦੇ ਤਸੀਹੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦਿੱਤੇ ਗਏ ਪਰ ਸੱਚਾਈ ਪਾਤਸ਼ਾਹ ਫਿਰ ਵੀ ਅਡੋਲ ਅਵਸਥਾ ਵਿੱਚ ਨੇ ਬੰਦਗੀ ਕਰ ਰਹੇ ਨੇ ਬਾਣੀ ਪੜ੍ਹ ਰਹੇ ਨੇ ਐਨ ਆਪਣੀ ਸੁਰਤੀ ਜਿਹੜੀ ਅਕਾਲ ਪੁਰਖ ਦੇ ਚਰਨਾਂ 'ਚ ਟਿਕਾ ਕੇ ਬੈਠੇ ਨੇ ਜੇ ਕਦੇ ਚਾਂਦਨੀ ਚੌਂਕ ਦੀ ਦਾਸਤਾਂ ਆਉਂਦੀ ਹੈ ਤਾਂ ਹਜ਼ੂਰ ਪਾਤਸ਼ਾਹ ਜੀ ਨਾਨਕ ਹਰ ਗੁਣ ਗਾਏ ਉੱਥੇ ਬੈਠੇ ਵੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਕਿ ਤੁਸੀਂ ਸ਼ਹੀਦ ਕਰਨਾ ਮੈਨੂੰ ਇਸ ਗੱਲ ਦੇ ਵਿੱਚ ਕੋਈ ਡਰ ਭੈ ਨਹੀਂ ਪਰ ਮੈਂ ਸ਼ਹਾਦਤ ਤੋਂ ਪਹਿਲਾਂ ਅਕਾਲ ਪੁਰਖ ਪਰਮੇਸ਼ਰ ਦੀ ਬਾਣੀ ਪੜ੍ਹਨੀ ਹੈ ਭਾਵ ਆਮ ਸੰਸਾਰੀ ਮਨੁੱਖ ਨੂੰ ਕਿਤੇ ਪਤਾ ਲੱਗ ਜੇ ਮੇਰੇ ਤੇ ਬਿਪਤਾ ਆਉਣ ਵਾਲੀ ਉਹ ਬਾਣੀ ਤੋਂ ਗੁਰੂ ਤੋਂ ਦੂਰ ਹੋ ਜਾਏਗਾ ਸਾਹਮਣੇ ਜਲਾਦ ਤਲਵਾਰ ਤਿੱਖੀ ਕਰਕੇ ਖੜਾ ਹੈ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਪਜੀ ਸਾਹਿਬ ਦੀ ਬਾਣੀ ਪੜ੍ਹ ਰਹੇ ਨੇ ਜੇ ਕਦੀ ਸ਼ਹੀਦਾਂ ਦੀ ਦਾਸਤਾਂ ਪੜ੍ਹਦੇ ਹਾਂ ਅੱਜ ਦੇ ਦਿਨਾਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਵਿਚਾਰਦੇ ਹਾਂ ਗੁਰੂ ਤਰਸ ਕਰੇ ਕਦੀ ਅਸੀਂ ਮਹਿਸੂਸ ਵੀ ਕਰੀਏ ਤਾਂ ਹਜ਼ੂਰ ਪਾਤਸ਼ਾਹ ਬਾਜਾਂ ਵਾਲੇ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਪਾਤਸ਼ਾਹ ਜੀ ਦੇ ਦੋ ਛੋਟੇ ਫਰਜ਼ੰਦ ਜਿਹੜੇ ਨੇ ਉਹ ਠੰਡੇ ਬੁਰਜ ਦੇ ਵਿੱਚ ਸਮੇਂ ਦੇ ਹਾਕਮਾਂ ਨੇ ਜਿਹੜੇ ਉਹ ਕੈਦ ਕਰ ਦਿੱਤੇ ਕਿਉਂਕਿ ਲੜੀਵਾਰ ਇਤਿਹਾਸ ਆਪਾਂ ਰੋਜ਼ਾਨਾ ਸਰਵਣ ਕਰਦੇ ਹਾਂ ਆਖਿਰ ਗੰਗੂ ਨੇ ਆਪਣਾ ਇਮਾਨ ਜਿਹੜਾ ਸੀ ਉਹ ਵੇਚਿਆ ਉਹਨੇ ਜੋ ਗੁਰੂ ਘਰ ਤੋਂ ਖਾਧਾ ਸੀ ਉਹ ਨਮਕ ਹਰਾਮ ਹੋਇਆ ਤੇ ਉਹਨੇ ਆਪਣਾ ਪੱਖ ਜਿਹੜਾ ਸੀ ਦੁਨੀਆਂ ਦੇ ਸਾਹਮਣੇ ਆਪਣਾ ਮਾੜਾ ਪੱਖ ਜਿਹੜਾ ਸੀ ਉਹ ਪ੍ਰਗਟ ਕਰ ਲਿਆ ਕਿ ਮੈਂ ਭਾਵੇਂ ਕਿਸੇ ਵੀ ਆਪਣੇ ਧਰਮ ਦੇ ਲਿਬਾਸ ਵਿੱਚ ਰਹਿੰਦਾ ਸੀ ਪਰ ਅੰਦਰ ਮੇਰਾ ਇਹ ਸੀਗਾ ਬੜੇ ਲੋਕ ਅੱਜ ਵੀ ਐਸੇ ਨੇ ਜਿਹੜੇ ਸਾਰੀ ਜ਼ਿੰਦਗੀ ਧਰਮ ਦੇ ਲਿਬਾਸ ਵਿੱਚ ਰਹਿੰਦੇ ਨੇ ਪਰ ਇੱਕ ਨਾ ਇੱਕ ਦਿਨ ਆਪਾਂ ਅੰਦਰ ਜਿਹੜਾ ਉਹ ਪ੍ਰਗਟ ਕਰਕੇ ਰਾਖੀ ਦਿੰਦੇ ਨੇ ਉੱਥੇ ਫਿਰ ਗੁਰੂ ਦਾ ਕੋਈ ਕਸੂਰ ਨਹੀਂ ਭਗਤ ਸਾਹਿਬ ਬਾਣੀ ਅੰਦਰ ਇੱਕ ਬਚਨ ਕਹਿੰਦੇ ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮਹਿਚੂਕ ਕਿ ਕਈ ਵਾਰ ਸਾਰੀ ਜ਼ਿੰਦਗੀ ਗੁਰੂ ਕੋਲ ਰਹਿਣ ਵਾਲਾ ਵੀ ਐਡਾ ਵੱਡਾ ਪਾਪ ਗੁਨਾਹ ਕਰ ਜਾਂਦਾ ਹੈ ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮਹਿਚੂਕ ਜੇ ਸਾਡੇ 'ਚ ਕਮੀ ਖਾਮੀ ਹੋਏਗੀ ਤਾਂ ਖੈਰ ਮੈਂ ਜ਼ਿਕਰ ਕਰ ਰਿਹਾ ਸੀ ਠੰਡੇ ਬੁਰਜ ਦੇ ਅੰਦਰ ਹਜ਼ੂਰ ਪਾਤਸ਼ਾਹ ਜੀ ਦੇ ਸਤਿਕਾਰਯੋਗ ਮਾਤਾ ਤੇ ਦੋ ਛੋਟੇ ਫਰਜ਼ੰਦ ਜਿਹੜੇ ਨੇ ਉਹਨਾਂ ਨੂੰ 10 ਪੋਹ ਨੂੰ ਜਦੋਂ ਲਿਜਾ ਕਰਕੇ ਉਸ ਠੰਡੇ ਬੁਰਜ ਦੇ ਵਿੱਚ ਜਾ ਕੇ ਕੈਦ ਕਰ ਦਿੱਤਾ ਜਿੱਥੇ ਸਾਰੇ ਪਾਸੇ ਤੋਂ ਠੰਡੀਆਂ ਹਵਾਵਾਂ ਆਉਂਦੀਆਂ ਪਈਆਂ ਨੇ ਜਿੱਥੇ ਇਹੀ ਮਾਨਸਿਕਤਾ ਕਹਿ ਰਹੀ ਹੈ ਲੋਕਾਂ ਦੀ ਕਿ ਇਹਨਾਂ ਨੇ ਬਹੁਤੀ ਦੇਰ ਨਹੀਂ ਕੱਢਣੀ ਇਹਨਾਂ ਨੇ ਇਸ ਠੰਡ ਤੋਂ ਡਰਦਿਆਂ ਨੇ ਹੀ ਸਭ ਕੁਛ ਜਿਹੜਾ ਉਹ ਕਬੂਲ ਕਰ ਲੈਣਾ 11 ਪੋਹ ਦਾ ਦਿਨ ਚੜ੍ਹਦਾ ਹੈ ਦਿਨ ਚੜ੍ਹਨ ਤੋਂ ਪਹਿਲਾਂ ਹੀ ਹਜ਼ੂਰ ਪਾਤਸ਼ਾਹ ਜੀ ਦੇ ਮਾਤਾ ਜੀ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਖਿਮਾ ਕਰਨਾ ਬਾਬਾ ਫਤਿਹ ਸਿੰਘ ਜੀ ਤਿੰਨਾਂ ਨੂੰ ਬੜੇ ਪਿਆਰ ਦੇ ਨਾਲ ਉਠਾਉਂਦੇ ਨੇ ਤੇ ਇਹ ਕਹਿੰਦੇ ਨੇ ਗੁਰੂ ਕੇ ਲਾਲੋ ਬੱਚਿਓ ਬਾਣੀ ਪੜੋ ਅੰਮ੍ਰਿਤ ਵੇਲਾ ਹੋ ਰਿਹਾ ਤਾਂ ਮੈਂ ਇੱਕ ਜ਼ਿਕਰ ਕਰਾਂ ਦੇਖੋ ਅੰਮ੍ਰਿਤ ਵੇਲੇ ਦੀ ਜਦੋਂ ਵੀ ਦਾਸਤਾਂ ਆਏਗੀ ਕਦੇ ਸਰਸਾ ਦੇ ਕਿਨਾਰੇ ਤੇ ਵੀ ਅੰਮ੍ਰਿਤ ਵੇਲਾ ਹੈ ਕਦੇ ਚਮਕੌਰ ਦੀ ਗੜੀ ਵਿੱਚ ਵੀ ਅੰਮ੍ਰਿਤ ਵੇਲਾ ਹੈ ਕਦੇ ਮਾਛੀਵਾੜੇ ਦੇ ਧਰਤੀ ਤੇ ਵੀ ਅੰਮ੍ਰਿਤ ਵੇਲਾ ਹੈ ਹਜ਼ੂਰ ਪਾਤਸ਼ਾਹ ਨੇ ਕਿਤੇ ਵੀ ਇਸ ਵੇਲੇ ਨੂੰ ਨਾ ਖੁੰਝਾਇਆ ਤੇ ਨਾ ਕਿਸੇ ਨੂੰ ਢਿੱਲ ਦਿੱਤੀ ਇਵਨ ਗੁਰੂ ਕੇ ਪਰਿਵਾਰ ਵੀ ਇਸ ਅੰਮ੍ਰਿਤ ਵੇਲੇ ਨੂੰ ਹਰ ਹਾਲਤ ਦੇ ਵਿੱਚ ਸੰਭਾਲ ਕੇ ਬੈਠੇ ਨੇ ਤਾਂ ਹੁਕਮ ਹੋਇਆ ਉੱਠੋ ਅੰਮ੍ਰਿਤ ਵੇਲਾ ਹੋ ਗਿਆ ਬਾਣੀ ਪੜੀਏ ਹਾਲੇ ਗੁਰੂ ਕੇ ਲਾਲ ਗੁਰੂ ਕੇ ਫਰਜ਼ੰਦ ਜਿਹੜੇ ਨੇ ਉਹ ਕੇਵਲ ਉੱਠਣ ਦਾ ਹਾਲੇ ਸਰੀਰਕ ਤੌਰ ਤੇ ਯਤਨ ਹੀ ਹੋ ਰਿਹਾ ਕਿਉਂਕਿ ਸਰੀਰ ਜਿਹੜੇ ਨੇ ਉਹ ਥੱਕੇ ਪਏ ਨੇ ਸਰੀਰ ਜਿਹੜੇ ਨੇ 3 ਦਿਨਾਂ ਤੋਂ ਲਗਾਤਾਰ ਭੁੱਖ ਬਰਦਾਸ਼ਤ ਕਰਦੇ ਆ ਰਹੇ ਨੇ ਇੰਨੀ ਦੇਰ ਨੂੰ ਪੌੜੀਆਂ ਦੇ ਵਿੱਚੋਂ ਕਿਸੇ ਦੇ ਕਦਮਾਂ ਦੀ ਆਵਾਜ਼ ਆਉਂਦੀ ਹੈ ਤੇ ਉਹ ਕਦਮਾਂ ਦੀ ਆਵਾਜ਼ ਮਾਂ ਨੂੰ ਪਤਾ ਹੈ ਇਹ ਪੌੜੀਆਂ ਉਤਾਂਹ ਚੜ੍ਹਦੀਆਂ ਆਵਾਜ਼ ਸਿੱਧੇ ਸਿੱਧੇ ਕੋਲ ਪਹੁੰਚਦੀ ਤੇ ਉਹ ਆਵਾਜ਼ ਦੇਣ ਵਾਲਾ ਬਿਲਕੁਲ ਅਖੀਰਲੀ ਪੌੜੀ ਤੇ ਆਉਂਦਾ ਹੈ ਉਹਦੇ ਹੱਥ ਵਿੱਚ ਇਤਿਹਾਸਕਾਰ ਲਿਖਦੇ ਇੱਕ ਬਰਛਾ ਫੜਿਆ ਜ਼ੋਰ ਦੇ ਨਾਲ ਜ਼ਮੀਨ ਦੇ ਉੱਤੇ ਮਾਰ ਕੇ ਕਹਿੰਦਾ ਐ ਮਾਈ ਤੇਰੇ ਪੋਤਿਆਂ ਨੂੰ ਕਚਹਿਰੀ ਦੇ ਵਿੱਚ ਬੁਲਾਇਆ ਗਿਆ ਹੈ। ਕਿਉਂਕਿ ਉਹ ਕੋਈ ਸ਼ਬਦ ਨਹੀਂ ਵਰਤੇਗਾ ਕਿ ਇਹ ਸਤਿਕਾਰਯੋਗ ਮਾਤਾ ਗੁਜਰ ਕੌਰ ਤੇਰੇ ਫਰਜ਼ੰਦਾਂ ਨੇ ਜਾਂ ਗੁਰੂ ਕੇ ਸਾਹਿਬਜ਼ਾਦਿਆਂ ਨੂੰ, ਨਹੀਂ ਉਹਨੇ ਸ਼ਬਦ ਵਰਤੇ ਇਹਨਾਂ ਨੂੰ ਕਚਹਿਰੀ ਵਿੱਚ ਬੁਲਾਇਆ ਗਿਆ। ਤਾਂ ਮਾਂ ਨੇ ਅੱਗੋਂ ਬੜੇ ਪਿਆਰ ਨਾਲ ਸ਼ਬਦ ਕਿਹਾ ਆਖਿਰ ਇਹਨਾਂ ਦਾ ਕਸੂਰ ਕੀ ਹੈ। ਉਹ ਕਹਿੰਦਾ ਕਸੂਰ ਦਾ ਨਹੀਂ ਮੈਨੂੰ ਪਤਾ, ਮੈਂ ਹੁਕਮ ਸੀ ਹੁਕਮ ਵਜਾ ਚੱਲਾਂ ਤੇ ਬਹੁਤ ਜਲਦੀ ਇਹਨਾਂ ਨੂੰ ਲੈ ਕੇ ਜਾਣਾ, ਇਹਨਾਂ ਨੂੰ ਮੇਰੇ ਨਾਲ ਤੋਰ। ਤਾਂ ਮਾਤਾ ਗੁਜਰ ਕੌਰ ਜੀ ਬੜੇ ਪਿਆਰ ਦੇ ਨਾਲ ਤਿਆਰ ਕਰਕੇ ਸੋਹਣੀਆਂ ਨੀਲੀਆਂ ਝੱਗੀਆਂ ਜਿਹੜੀਆਂ ਨੇ ਤਨ ਤੇ ਸਜਾ ਕੇ ਤੇ ਨਾਲ ਨਾਲ ਗੁਰ ਇਤਿਹਾਸ ਸੁਣਾਉਂਦਿਆਂ ਕਹਿੰਦੀਆਂ ਨੇ ਕਿ ਇਹ ਗੁਰੂ ਕੇ ਫਰਜ਼ੰਦੋ ਸਾਹਿਬਜ਼ਾਦਿਓ, ਇਹ ਮੇਰੇ ਪਿਆਰੇ ਲਾਲੋ, ਆਖਰ ਇਹੀ ਤੁਹਾਨੂੰ ਕਵਾਂ, ਗੁਰੂ ਕਾ ਇਤਿਹਾਸ ਨਾ ਭੁੱਲਿਓ, ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਨੂੰ ਨਾ ਭੁੱਲਿਓ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਕੁਰਬਾਨੀ ਨਾ ਭੁੱਲਿਓ। ਜਾਓਗੇ ਮੈਨੂੰ ਪਤਾ ਹੈ ਬੜਾ ਕੁਛ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਆਖਰ ਬਚਨ ਨੇ ਮਾਂ ਸਾਨੂੰ ਖੁਸ਼ੀ ਹੈ ਕਿ ਅਸੀਂ ਜਾ ਰਹੇ ਹਾਂ ਤੇ ਸਾਨੂੰ ਇਹ ਵੀ ਆਪਣੇ ਆਪ ਤੇ ਭਰੋਸਾ, ਤੇਰੀਆਂ ਦਿੱਤੀਆਂ ਲੋਰੀਆਂ ਦੇ ਨਾਲ ਜੀਵਨ ਇੰਨਾ ਕੋਈ ਉੱਚਾ ਹੋ ਚੁੱਕਾ ਹੈ ਕਿ ਮਾਈ ਜੇ ਕਿਤੇ ਇਹ ਤਨ ਵੀ ਧਰਮ ਦੇ ਹਿੱਤ ਲੱਗ ਜਾਣਗੇ ਅਸੀਂ ਤਾਂ ਵੀ ਖੁਸ਼ੀ ਨਾਲ ਲਾ ਆਵਾਂਗੇ, ਗੁਰੂ ਸਾਡਾ ਰਖਵਾਲਾ ਹੋਵੇ। ਆਖਰ ਫਤਿਹ ਬੁਲਾ ਕੇ ਅਸੀਸਾਂ ਲੈ ਕੇ ਤੁਰ ਪਏ ਨੇ ਦੋਵੇਂ ਲਾਲ, ਜਿਵੇਂ ਸੂਬੇ ਦੀ ਕਚਹਿਰੀ ਦੇ ਦਰਵਾਜ਼ੇ ਤੱਕ ਪਹੁੰਚਦੇ ਨੇ। ਆਪਾਂ ਘਟਨਾ ਕਈ ਦਫ਼ਾ ਸਰਵਣ ਕਰਦੇ, ਉਹ ਦਰਵਾਜ਼ਾ ਜਿਹੜਾ ਉਹਦੀ ਛੋਟੀ ਵਾਰੀ ਖੋਲ ਦਿੱਤੀ ਗਈ, ਕਾਰਨ ਅੰਦਰ ਆਉਣਗੇ ਸਿਰ ਸੀਸ ਝੁਕਾ ਕੇ ਆਉਣਗੇ, ਅਸੀਂ ਉਸੇ ਵੇਲੇ ਤਾੜੀਆਂ ਮਾਰ ਦੇਵਾਂਗੇ, ਵਾਹਵਾ ਕਰ ਦੇਵਾਂਗੇ, ਗੋਬਿੰਦ ਦੇ ਫਰਜ਼ੰਦ ਜਿਹੜੇ ਨੇ ਉਹ ਚੁੱਕ ਗਏ ਨੇ। ਪਰ ਸੱਚਾਈ ਇਹ ਹੈ ਗੁਰਮੁਖੋ, ਬਾਣੀ ਪੜ੍ਹਨ ਵਾਲੇ ਦੀ ਸੁਰਤ ਬੜੀ ਉੱਚੀ ਹੈ। ਬਾਣੀ ਪੜ੍ਹਨ ਵਾਲਾ, ਜਦੋਂ ਕਈ ਵਾਰ ਆਪਾਂ ਸੰਸਾਰ ਤੇ ਮਜ਼ਾਕੀਆ ਲਹਿਜੇ ਚ ਕਹਿ ਜਾਂਦੇ ਹਾਂ ਨਾ ਕਿ ਜਿੱਥੇ ਤੇਰੀ ਸੋਚਣੀ ਖਤਮ ਹੁੰਦੀ ਮੈਂ ਉੱਥੋਂ ਸ਼ੁਰੂ ਕਰਦਾ, ਇਹ ਆਪਣੀ ਤੇ ਉਹ ਅਵਸਥਾ ਨਹੀਂ, ਪਰ ਬੰਦਗੀ ਕਰਨ ਵਾਲੇ ਦੀ ਇਹ ਅਵਸਥਾ ਹੈ। ਜਿੱਥੇ ਸੰਸਾਰ ਸੋਚਣਾ ਛੱਡ ਦਿੰਦਾ ਉਹ ਉਦੋਂ ਵੀ ਅਗਾਂਹ ਤੁਰਦੇ ਨੇ, ਉਹ ਸੁਰਤ ਦੀਆਂ ਉਡਾਰੀਆਂ ਵਾਲੇ ਨੇ। ਤੇ ਮੈਂ ਬੇਨਤੀ ਕਰਾਂ, ਉਸ ਵਕਤ ਵੀ ਇਹ ਨੀਤੀ ਸੀ ਤੇ ਅੱਜ ਵੀ ਦੁਨੀਆਂ ਤੇ ਸਾਡੇ ਨਾਲ ਬੜੀਆਂ ਨੀਤੀਆਂ ਖੇਡੀਆਂ ਜਾਂਦੀਆਂ ਨੇ। ਜਿਸ ਨੀਤੀਆਂ ਦੇ ਤਹਿਤ ਆ ਕੇ ਕੋਈ ਧਰਮ ਤੋਂ ਪਿਛਾਂਹ ਹਟ ਜਾਂਦਾ ਹੈ, ਜਿਸ ਨੀਤੀਆਂ ਦੇ ਤਹਿਤ ਆ ਕੇ ਕੋਈ ਉੱਚੇ ਜੀਵਨ ਇਖਲਾਕ ਨੂੰ ਦਾਗੀ ਕਰ ਜਾਂਦਾ ਹੈ, ਕੋਈ ਧਰਮ ਨੂੰ ਦਾਗੀ ਕਰ ਜਾਂਦਾ ਹੈ, ਕੋਈ ਧਰਮ ਦੀ ਮਾਣ ਮਰਿਆਦਾ ਨੂੰ ਦਾਗੀ ਕਰ ਜਾਂਦਾ ਹੈ, ਇਹ ਨੀਤੀਆਂ ਹਨ ਸਰਕਾਰਾਂ ਦੀਆਂ, ਉਸ ਵਕਤ ਵੀ ਸਨ। ਤਾਂ ਖੈਰ ਮੈਂ ਜ਼ਿਕਰ ਕਰਾਂ, ਗੁਰੂ ਕੇ ਫਰਜ਼ੰਦਾਂ ਨੇ ਆਪਣੇ ਸੋਹਣੇ ਮੁਬਾਰਕ ਚਰਨ ਜਿਨ੍ਹਾਂ ਦੇ ਵਿੱਚ ਬਹੁਤ ਸੋਹਣੇ ਜੋੜੇ ਪਾਏ ਨੇ ਉਹਨਾਂ ਬਾਰੀ ਦੇ ਵਿੱਚੋਂ ਅਗਾਂਹ ਕੱਢੇ, ਤੇ ਬਸ ਇਹ ਸ਼ਬਦ ਸੀ ਕਿ ਤੁਸੀਂ ਸਾਡੇ ਸੀਸ ਨੂੰ ਝੁਕਾਉਣਾ ਚਾਹੁੰਦੇ ਹੋ, ਯਾਦ ਰੱਖਿਓ ਅਸੀਂ ਤੁਹਾਡਾ ਧਰਮ ਜਿਹੜਾ ਹੈ, ਤੁਹਾਡੀ ਇਹ ਮਾਨ ਮਰਿਆਦਾ ਹੰਕਾਰ ਜਿਹੜਾ, ਇਹਨੂੰ ਜੁੱਤੀ ਦੀ ਲੋਕ ਮਾਰਦੇ ਹਾਂ। ਅੰਦਰ ਪਹੁੰਚਦੇ ਨੇ ਤਾਂ ਗੁਰਮੁਖੋ ਆਪਾਂ ਸਾਰੇ ਜਦੋਂ ਇਸ ਗੱਲ ਨੂੰ ਕਦੀ ਮਹਿਸੂਸ ਕਰਦੇ ਹਾਂ, ਦੇਖੋ ਬੰਦਾ ਕਦੀ ਵੀ ਕਿਤੇ ਜਾਵੇ ਤਾਂ ਉੱਥੋਂ ਦਾ ਸੁਭਾਅ ਜਿਹੜਾ ਕਿਤੇ ਨਾ ਕਿਤੇ ਮਨੁੱਖ ਕਬੂਲ ਲੈਂਦਾ, ਪਰ ਜਿਵੇਂ ਹੀ ਅੰਦਰ ਜਾਂਦੇ ਨੇ ਸਾਹਮਣੇ ਸੂਬਾ ਸਰੰਦ ਵਜ਼ੀਰ ਖਾਂ ਬੈਠਾ, ਕਾਜੀ ਖੜਾ ਹੋਇਆ, ਝੂਠਾ ਨੰਦ ਵਰਗੇ ਬੈਠੇ ਨੇ, ਪਰ ਦੋਨੋਂ ਗੁਰੂ ਕੇ ਫਰਜ਼ੰਦ ਇੱਕ ਦੂਜੇ ਵੱਲ ਦੇਖ ਕੇ ਬੜੀ ਬੁਲੰਦ ਬੜੀ ਨਿਰਭੈਤਾ ਵਾਲੀ ਆਵਾਜ਼, ਕਿਉਂਕਿ ਮੁੱਖ ਵਾਕ ਦੇ ਅਖੀਰਲੇ ਬਚਨ ਵੀ ਇਹ ਨੇ ਕਿ ਜਿਹੜੇ ਹਰੀ ਦੇ ਗੁਣ ਗਾਉਂਦੇ ਨੇ ਉਹ ਨਿਰਭੈ ਹੁੰਦੇ ਨੇ, ਜਿਹੜੇ ਨਹੀਂ ਗਾਉਂਦੇ ਉਹ ਤਾਂ ਇੱਕ ਬੰਦੇ ਨੂੰ ਵੇਖ ਕੇ ਡਰ ਜਾਂਦੇ ਨੇ, ਸਭਾ ਦੀ ਗੱਲ ਹੀ ਬੜੀ ਦੂਰ ਦੀ ਹੈ। ਉਹ ਨਿਰਭੈ ਹੋ ਕੇ ਇੱਕ ਦੂਜੇ ਦੇ ਵੱਲ ਦੇਖ ਕੇ ਹੱਥ ਜੋੜ ਕੇ ਬੜੀ ਬੁਲੰਦ ਆਵਾਜ਼ ਦੇ ਵਿੱਚ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਖਿਰ ਸਾਰੀ ਕਚਹਿਰੀ ਜਿਹੜੀ ਹੈ ਸੁਣ ਹੋ ਜਾਂਦੀ ਹੈ, ਇੰਨੀ ਨਿਰਭੈਤਾ ਇੰਨੀ ਨਿਡਰਤਾ। ਇਹਨਾਂ ਦੇ ਪਿਤਾ ਬਾਰੇ ਤੇ ਸੁਣਿਆ ਸੀ ਉਹ ਕਿਸੇ ਦਾ ਖੌਫ ਨਹੀਂ ਕਰਦਾ, ਪਰ ਅੱਜ ਪਤਾ ਲੱਗਾ ਗੋਬਿੰਦ ਦੇ ਲਾਲ ਵੀ ਇੰਨੇ ਨਿਰਭਉ ਨੇ ਕਿ ਸੂਬਾ ਸਰਹੰਦ ਸਾਹਮਣੇ ਬੈਠਾ ਹੋਵੇ, ਇੰਨੀ ਉਹਨਾਂ ਦੀ ਹਿੰਮਤ। ਝੂਠਾ ਆਨੰਦ ਬੋਲ ਕੇ ਕਹਿੰਦਾ ਸਲਾਮ ਕਰੋ, ਤੇ ਸ਼ਬਦ ਕਿਹਾ ਗਿਆ ਨਹੀਂ, ਸਾਡਾ ਸੀਸ ਇੱਕ ਵਾਰ ਸੱਚੇ ਸਾਹਿਬ ਅੱਗੇ ਝੁੱਕ ਗਿਆ, ਹੁਣ ਕਿਸੇ ਅੱਗੇ ਸੀਸ ਝੁਕੇਗਾ ਨਹੀਂ। ਤਾਂ ਯਾਦ ਰੱਖਿਓ ਇਹ ਸ਼ਬਦ ਸਾਡੀ ਵੀ ਜ਼ਿੰਦਗੀ 'ਚ ਨੇ ਕਿ ਸਾਡਾ ਸੀਸ ਇੱਕ ਵਾਰ ਸੱਚੇ ਸਾਹਿਬ ਅੱਗੇ ਝੁੱਕ ਗਿਆ, ਪਰ ਮਾਫ਼ ਕਰਿਓ ਅਗਲੀ ਪੰਕਤੀ ਜੇ ਅਸੀਂ ਵੇਖੀਏ ਤੇ ਸਾਡੇ 'ਚੋਂ ਕੋਈ 1-2% ਹੋਣਗੇ ਜਿਹੜੇ ਕਹਿੰਦੇ ਹੋਣੇ ਕਿਸੇ ਅੱਗੇ ਨਹੀਂ ਝੁਕੇਗਾ, ਨਹੀਂ ਤੇ ਬਹੁ ਗਿਣਤੀ ਸਾਡੀ ਇਹੀ ਹੈ ਕਿ ਸੱਚੇ ਸਾਹਿਬ ਅੱਗੇ ਝੁੱਕ ਗਿਆ, ਹੁਣ ਤੂੰ ਦੱਸ ਇਸ ਤੋਂ ਬਾਅਦ ਕਿੱਥੇ ਝੁਕਾਉਣਾ, ਮੈਂ ਉੱਥੇ ਵੀ ਤਿਆਰ ਖੜਾ ਹਾਂ। ਪਰ ਉਹ ਕਹਿੰਦੇ ਨਹੀਂ, ਸਾਡਾ ਸੀਸ ਇੱਕ ਵਾਰ ਅਕਾਲ ਪੁਰਖ ਪਰਮੇਸ਼ਰ ਅੱਗੇ ਝੁੱਕ ਗਿਆ, ਹੁਣ ਇਹ ਕਿਸੇ ਅੱਗੇ ਨਹੀਂ ਝੁਕੇਗਾ, ਇਹ ਮਾਲਕ ਦੀ ਅਮਾਨਤ ਹੈ। ਆਖਿਰ ਕਈ ਤਰ੍ਹਾਂ ਦੇ ਸਵਾਲ ਉਹ ਖੜੇ ਖੜੋ ਤੇ ਕਾਜੀ ਨੇ ਕਰ ਦਿੱਤੇ, ਕਈ ਤਰ੍ਹਾਂ ਦੀ ਪਰਖ ਜਿਹੜੀ ਸੀ ਸ਼ੁਰੂ ਹੋ ਗਈ, ਵਿਦਵਾਨਾਂ ਨੇ ਉੱਥੇ ਖਿਡੌਣੇ ਸ਼ਸਤਰ ਮਠਿਆਈਆਂ ਸਜਾ ਕੇ ਇਹ ਘਟਨਾ ਵੀ ਜ਼ਿਕਰ ਕੀਤੀ ਕਿ ਤਿੰਨ ਸਟਾਲ ਜਿਹਨੂੰ ਅਸੀਂ ਕਹਿ ਦਈਏ ਲਾਏ ਗਏ ਕਿ ਦੇਖਦੇ ਹਾਂ ਕਿੱਧਰ ਨੂੰ ਦੌੜਦੇ ਨੇ ਤੇ ਗੁਰੂ ਕੇ ਫਰਜ਼ੰਦਾਂ ਨੇ ਜਾ ਕੇ ਸ਼ਸਤਰ ਚੁੱਕੇ ਨੇ ਕਿਉਂਕਿ ਪਤਾ ਹੈ ਅਸੀਂ ਕਿੱਧਰ ਨੂੰ ਤੁਰਨਾ ਹੈ, ਅਸੀਂ ਕੀ ਕਰਨਾ, ਸਾਡਾ ਪਿਛੋਕੜ ਕੀ ਹੈ, ਅਸੀਂ ਅਗਾਂਹ ਕੀ ਕਰਨਾ। ਜਿਨ੍ਹਾਂ ਨੂੰ ਪਿਛੋਕੜ ਭੁੱਲ ਜਾਣ ਉਹ ਕਦੀ ਵੀ ਅਗਾਂਹ ਮੰਜ਼ਿਲਾਂ ਪੰਧ ਜਿਹੜੇ ਤੈਅ ਨਹੀਂ ਕਰ ਸਕਦੇ ਹਨ। ਤਾਂ ਆਖਿਰ ਇਹ ਘਟਨਾ ਦੇਖ ਕੇ ਵੀ ਸੂਬਾ ਸਰਹੰਦ ਜਿਹੜਾ ਉਹ ਦੌਰ ਭੌਰ ਹੋ ਗਿਆ। ਆਖਿਰ ਹੋਰ ਵੀ ਉਹਨਾਂ ਨੇ ਇਤਿਹਾਸ ਨੇ ਦੁੱਲਾ ਸਿੰਘ ਹੰਡੂਰੀਆ ਨੇ ਬੜੇ ਸੋਹਣਾ ਲਿਖਿਆ ਕਿ ਛਮਕਾਂ ਜਿਹੜੀਆਂ ਸੀ ਉਹ ਵੀ ਇਸ ਤਨ ਦੇ ਉੱਤੇ ਮਾਰੀਆਂ ਗਈਆਂ। ਆਖਿਰ ਇਹਨਾਂ ਉਂਗਲਾਂ ਦੇ ਵਿੱਚ ਪਾ ਕਰਕੇ ਪਟਾਕੇ ਜਿਹੜੇ ਸੀ, ਅੱਜ ਦਾ ਸ਼ਬਦ ਵਰਤਾਂ ਤਾਂ ਉਹ ਵੀ ਪਾ ਕਰਕੇ ਜਿਹੜੇ ਉਹ ਫੀਤੇ ਜਿਹੜੇ ਸੀ ਚਲਾਏ ਗਏ। ਭਾਵ ਇਹਨਾਂ ਕੋਮਲ ਸਰੀਰਾਂ ਨੂੰ ਜਿੰਨਾ ਦੁੱਖ ਉਹਨਾਂ ਤੋਂ ਨਿਰਦਈ ਲੋਕਾਂ ਤੋਂ ਦਿੱਤਾ ਗਿਆ ਉਹਨਾਂ ਨੇ ਦਿੱਤਾ ਹੈ। ਕਿਉਂਕਿ ਦੇਖੋ ਆਮ ਵੀ ਸੰਸਾਰ ਦੇ ਵਿੱਚ ਰੱਬ ਨਾ ਕਰੇ ਕਿਸੇ ਨਾਲ ਦੁਸ਼ਮਣੀ ਪਵੇ ਤੇ ਜੇ ਕਿਸੇ ਨਾਲ ਪਈ ਹੋਵੇ ਬੰਦਾ ਉਹਦੇ ਧੀ ਪੁੱਤ ਦਾ ਲਿਹਾਜ਼ ਨਹੀਂ ਕਰਦਾ, ਭਾਵੇਂ ਉਹਨੇ ਸਾਡਾ ਕੋਈ ਬਹੁਤਾ ਨੁਕਸਾਨ ਨਾ ਵੀ ਕੀਤਾ ਹੋਵੇ। ਤੇ ਹੁਣ ਜਿਸ ਹਕੂਮਤ ਦੇ ਲੱਖਾਂ ਸਿਪਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਚਮਕੌਰ ਦੀ ਗੜੀ ਵਿੱਚ ਹਾਰ ਖਾ ਕੇ ਆਏ ਹੋਣ, ਉਹ ਕਿੱਥੋਂ ਬਰਦਾਸ਼ਤ ਕਰ ਲੈਣਗੇ ਅਸੀਂ ਗੁਰੂ ਕੇ ਫਰਜ਼ੰਦਾਂ ਨੂੰ ਇੰਝ ਹੀ ਛੱਡ ਦਈਏ। ਉਹਨਾਂ ਪਹਿਲੇ ਦਿਨ ਬੜੇ ਤਸੀਹੇ ਦਿੱਤੇ, ਸ਼ਾਮ ਪਈ ਸਾਰਾ ਦਿਨ ਵਾਰਤਾਲਾਪ ਚੱਲੀ, ਜਿਹਨੂੰ ਆਪਾਂ ਕਹਿ ਲਈਏ ਪੁੱਛ ਗਿੱਛ ਹੋਈ, ਡਰਾਵੇ ਦਿੱਤੇ ਗਏ, ਤੁਹਾਨੂੰ ਹਕੂਮਤਾਂ ਦਿੱਤੀਆਂ ਜਾਣਗੀਆਂ, ਬੜੇ ਲਾਲਚ ਦਿੱਤੇ ਗਏ, ਤੁਹਾਡੀ ਆਨੰਦਪੁਰ ਦੀ ਜਿਹੜੀ ਪੂਰੀ ਵਸਾ ਦਿੱਤੀ ਜਾਏਗੀ। ਇੱਥੋਂ ਤੱਕ ਵੀ ਸ਼ਬਦ ਕਿਹਾ ਕਿ ਤੁਸੀਂ ਹੁਣ ਮੰਨ ਜਾਓ ਕਿਉਂਕਿ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਸੀਂ ਖਤਮ ਕਰ ਦਿੱਤਾ ਹੈ ਤੇ ਤੁਹਾਡੇ ਵੱਡੇ ਭਰਾ ਜਿਹੜੇ ਨੇ ਉਹ ਵੀ ਅਸੀਂ ਖਤਮ ਕਰ ਦਿੱਤੇ ਨੇ। ਆਪਾਂ ਸ਼ਹੀਦ ਸ਼ਬਦ ਵਰਤਦੇ ਪਰ ਉਹ ਨਹੀਂ ਵਰਤਣਗੇ। ਤਾਂ ਲਾਲਾ ਨੇ ਬੜਾ ਸੋਹਣਾ ਜਵਾਬ ਦਿੱਤਾ, ਐ ਵਜ਼ੀਰ ਖਾਂ ਯਾਦ ਰੱਖੀ ਸਾਡੇ ਵੱਡੇ ਭਰਾ ਸ਼ਹੀਦ ਹੋਏ ਨੇ, ਧਰਮ ਹੇਤ ਸਾਕੇ ਕੀਤੇ ਨੇ ਉਹਨਾਂ ਨੇ, ਤੇ ਰਹੀ ਸਾਡੇ ਪਿਤਾ ਦੀ ਗੱਲ, ਸੂਰਜ ਨੂੰ ਕਦੇ ਕੋਈ ਆਪਣੇ ਹੱਥ ਵਿੱਚ ਨਹੀਂ ਫੜ ਸਕਦਾ, ਸੁਮੇਰੂ ਪਰਬਤ ਨੂੰ ਕਦੀ ਕੋਈ ਚਲਾ ਨਹੀਂ ਹੋ ਸਕਦਾ, ਹਵਾਵਾਂ ਕਦੀ ਤਲਵਾਰਾਂ ਨਾਲ ਨਹੀਂ ਉਹ ਕੱਟੀਆਂ ਜਾਂਦੀਆਂ, ਅਸਮਾਨ ਕਦੀ ਤਲਵਾਰਾਂ ਨਾਲ ਨਹੀਂ ਉਹ ਕੱਟੇ ਜਾਂਦੇ। ਇਹ ਤੇਰਾ ਭੁਲੇਖਾ ਹੈ ਕਿ ਤੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਤਾਏ ਇਹ ਸੋਚ ਰੱਖਦਾ ਹੈ, ਪਰ ਯਾਦ ਰੱਖੀ ਕਦੀ ਅਸਮਾਨ ਤਲਵਾਰਾਂ ਨਾਲ ਨਹੀਂ ਉਹ ਵੱਡੇ ਜਾਂਦੇ। ਬੜੀ ਨਿਰਭੈਤਾ ਦੇ ਇਹ ਬਚਨ ਜਿਹੜੇ ਕਹੇ ਤੇ ਸ਼ਾਮ ਦਾ ਸਮਾਂ ਆਖਿਰ ਵਾਪਸ ਠੰਡੇ ਬੁਰਜ ਤੇ ਆਏ, ਦਾਦੀ ਮਾਂ ਨੂੰ ਆ ਕੇ ਸਾਰੀ ਦਾਸਤਾਂ ਜਿਹੜੀ ਬੜੀ ਖੁਸ਼ੀ ਦੇ ਨਾਲ ਸੁਣਾਈ। ਇੱਥੇ ਕੋਈ ਚਿਹਰੇ ਤੇ ਉਦਾਸੀ ਨਹੀਂ, ਕੋਈ ਡਰ ਨਹੀਂ, ਆ ਦੌੜ ਕੇ ਆਏ ਦਾਦੀ ਮਾਂ ਨੂੰ ਗੱਲ ਵਕੜੀ ਪਾਈ, ਫਤਿਹ ਬੁਲਾਈ ਤੇ ਦੱਸਦੇ ਨੇ, ਮਾਂ ਅੱਜ ਕਚਹਿਰੀ ਚ ਆ ਵਾਰਤਾਲਾਪ ਹੋਈ, ਤੇਰੀਆਂ ਅਸੀਸਾਂ ਤੇਰੀਆਂ ਲੋਰੀਆਂ ਦੇ ਨਾਲ ਸੁਣਾਏ ਹੋਏ ਗੁਰ ਇਤਿਹਾਸ ਦੇ ਨਾਲ ਅਸੀਂ ਜਵਾਬ ਦਿੱਤੇ। ਪਰ ਮਾਂ ਇੱਕ ਸ਼ਬਦ ਕਹਿ ਰਹੇ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਸੀਂ ਖਤਮ ਕਰ ਦਿੱਤਾ, ਭਾਵੇਂ ਸਾਨੂੰ ਪਤਾ ਹੈ ਸਾਡੇ ਪਿਤਾ ਦਾ ਉਹ ਕੱਖ ਨਹੀਂ ਵਿਗਾੜ ਸਕਦੇ, ਪਰ ਮਾਂ ਉਹਨਾਂ ਨੇ ਸ਼ਬਦ ਕਿਉਂ ਕਹੇ? ਤਾਂ ਦਾਦੀ ਮਾਂ ਫਿਰ ਕਹਿੰਦੀ ਹੈ, ਨਹੀਂ ਪੁੱਤੋ, ਆਖਰ ਉਹਨਾਂ ਲੋਕਾਂ ਦੀ ਮਾਨਸਿਕਤਾ ਡਿੱਗ ਚੁੱਕੀ ਹੈ, ਉਹ ਤੁਹਾਨੂੰ ਹਿਲਾਉਣਾ ਚਾਹੁੰਦੇ ਨੇ, ਪਰ ਤੁਸੀਂ ਕਾਇਮ ਰਹੋ, ਤੁਹਾਡੇ ਪਿਤਾ ਨੂੰ ਕੋਈ ਕੁਛ ਨਹੀਂ ਕਰ ਸਕਦਾ, ਉਹ ਅਕਾਲ ਪੁਰਖ ਸੁੱਤ ਹੈ। ਇਹ ਸੰਸਾਰ ਦੇ ਤੌਰ ਤੇ ਤੁਸੀਂ ਦੇਖੋਗੇ ਮੇਰਾ ਪੁੱਤਰ ਹੈ, ਪਰ ਅਸਲ ਦੇ ਵਿੱਚ ਉਹ ਅਕਾਲ ਪੁਰਖ ਸੁੱਤ ਹੈ, ਉਹ ਅਕਾਲ ਪੁਰਖ ਪਰਮੇਸ਼ਰ ਦਾ ਪੁੱਤਰ ਹੈ। ਅਕਾਲ ਪੁਰਖ ਵੀ ਅਕਾਲ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਅਕਾਲ ਹੈ। ਤਾਂ ਜਦੋਂ ਇਹ ਸਾਰੀ ਵਾਰਤਾਲਾਪ ਚੱਲੀ, ਕੋਈ ਕੱਪੜਾ ਨਹੀਂ, ਕੁਝ ਖਾਣ ਵਾਸਤੇ ਨਹੀਂ, ਅੱਜ ਦੀ ਰਾਤ ਜਿਹੜੀ ਸੀ ਫਿਰ ਭਾਈ ਮੋਤੀ ਰਾਮ ਮਹਿਰਾ ਜੀ ਉਹਨਾਂ ਨੇ ਦੁੱਧ ਲਿਆਂਦਾ ਘਰਵਾਲੀ ਦੇ ਗਹਿਣੇ ਵੇਚ ਕੇ, ਪਰ ਕੱਪੜਾ ਫਿਰ ਵੀ ਕੋਲ ਕੋਈ ਨਹੀਂ। ਦਾਦੀ ਨੇ ਦੋਵੇਂ ਫਰਜ਼ੰਦ ਆਪਣੀ ਗੱਲ ਵਕੜੀ ਲਏ, ਆਪਣੇ ਸਰੀਰ ਦਾ ਨਿੱਘ ਦਿੱਤਾ, ਆਪਣੇ ਮੂੰਹ ਦੇ ਵਿੱਚੋਂ ਗਰਮ ਹਵਾ ਜਿਹੜੀ ਉਹਨਾਂ ਨੂੰ ਦਿੱਤੀ, ਜਿੰਨਾ ਹੋ ਸਕਿਆ ਬਾਣੀ ਦਾ ਨਿੱਘ ਦਿੱਤਾ, ਕਿਉਂਕਿ ਨਾਮ ਦੇ ਵਿੱਚ ਵੀ ਬੜਾ ਨਿੱਘ ਹੈ, ਨਾਮ ਵਿੱਚ ਠੰਡਕ ਵੀ ਬਹੁਤ ਹੈ ਤੇ ਨਾਮ ਦੇ ਵਿੱਚ ਨਿੱਘ ਵੀ ਬਹੁਤ ਹੈ। ਕਿਸੇ ਤਰ੍ਹਾਂ ਇਹ ਰਾਤ ਬਤੀਤ ਹੋਈ, ਅੱਜ ਦਾ ਜਿਹੜਾ ਦਿਨ ਹੈ, ਅੱਜ ਦੂਜੀ ਪੇਸ਼ੀ ਸਾਹਿਬਜ਼ਾਦਿਆਂ ਦੀ, ਮੈਂ ਕਹਾਂ ਜੇ ਕਦੀ ਮਹਿਸੂਸ ਕਰਕੇ ਦੇਖੀਏ, ਗੁਰੂ ਤਰਸ ਕਰੇ ਸਾਡੇ ਅੰਦਰ ਇਹ ਭਾਵਨਾਵਾਂ ਕਦੇ ਬਣ ਜਾਣ, ਤਾਂ ਉਹ ਸਮਾਂ ਆਪਾਂ ਗੁਰੂ ਕੀ ਤਾਬਿਆ ਬੈਠੇ ਹਾਂ, ਪਰ ਜੇ ਮਹਿਸੂਸ ਕਰੋ ਤੇ ਇਸੇ ਕੁ ਸਮੇਂ ਦੇ ਦਰਮਿਆਨ ਹੀ ਗੁਰੂ ਕੇ ਫਰਜ਼ੰਦ ਜਿਹੜੇ ਸੂਬੇ ਦੀ ਕਚਹਿਰੀ ਵਿੱਚ ਖੜੇ ਹੋਏ ਸੀਗੇ, ਜਿੱਥੇ ਸਾਰੇ ਸਵਾਲਾਤ ਹੋ ਰਹੇ ਨੇ, ਵਾਰ ਵਾਰ ਕਿਹਾ ਜਾ ਰਿਹਾ ਤੁਸੀਂ ਮੰਨ ਜਾਓ, ਅੱਜ ਕੱਲ ਕਾਜੀ ਨੇ ਸਵਾਲ ਕੀਤੇ, ਅੱਜ ਝੂਠਾ ਆਨੰਦ ਕਈ ਤਰ੍ਹਾਂ ਦੇ ਸਵਾਲ ਕਰਕੇ ਕਹਿੰਦਾ, ਤੁਹਾਨੂੰ ਬੜਾ ਕੁਛ ਜਿਹੜਾ ਉਹ ਦੇ ਦਿੱਤਾ ਜਾਏਗਾ, ਤੁਹਾਨੂੰ ਅਸੀਂ ਔਰੰਗਜ਼ੇਬ ਨੂੰ ਕਵਾਂਗੇ, ਉਹ ਤੁਹਾਨੂੰ ਸਾਰੇ ਤੁਹਾਡੇ ਗੁਨਾਹ ਜੋ ਲੜਾਈਆਂ ਹੋਈਆਂ ਨੇ ਸਾਰਾ ਕੁਝ ਤੁਹਾਨੂੰ ਜਿਹੜਾ ਬਖਸ਼ ਦਏਗਾ। ਇਹ ਵਜ਼ੀਰ ਸੂਬਾ ਸਰਹੰਦ ਜਿਹੜਾ ਇਹ ਬੜਾ ਦਿਆਲੂ ਹੈ, ਇਹ ਤੁਹਾਡੇ ਤੇ ਤਰਸ ਕਰੇਗਾ, ਤੁਹਾਨੂੰ ਬੜਾ ਕੁਛ ਦੇ ਦੇਵੇਗਾ। ਪਰ ਗੁਰੂ ਕੇ ਫਰਜ਼ੰਦਾ ਨੇ ਬੜਾ ਸੋਹਣਾ ਇੱਕ ਜਵਾਬ ਦਿੱਤਾ ਸੀ ਕਿ ਯਾਦ ਰੱਖਿਓ, ਅਸਲ ਦੇ ਵਿੱਚ ਕੀ ਹੈ, ਸਾਡਾ ਦੋਸ਼ ਜੇ ਤੁਸੀਂ ਕਹਿੰਦੇ ਹੋ ਆ ਕੀਤਾ, ਦੋਸ਼ ਇੰਨਾ ਕੋਈ ਹੈ ਕਿ ਜੇ ਬੁੱਤ ਪ੍ਰਸਤੀ ਸੇ ਗਰ ਰੋਕਾ ਤੋ ਮੁਸਲਮਾਨ ਵਿਗੜ ਗਏ। ਅਸੀਂ ਆਖਰ ਤੁਹਾਨੂੰ ਬੁੱਤ ਪ੍ਰਸਤੀ ਤੋਂ ਰੋਕਿਆ ਤੇ ਹਿੰਦੂ ਜਿਹੜੇ ਉਹ ਵਿਗੜਦੇ ਨੇ, ਜੇ ਅਸੀਂ ਸ਼ਰ੍ਹਾਂ ਦੇ ਖਿਲਾਫ਼ ਚੱਲਣ ਵਾਲਿਆਂ ਦੀ ਗੱਲ ਕੀਤੀ ਤੇ ਮੁਸਲਮਾਨ ਵਿਗੜ ਗਏ। ਤਾਂ ਕਹਿੰਦੇ ਨੇ ਵਜ਼ੀਰ ਖਾਂ, ਫੌਜੋ ਪੇ ਨਾਜ ਤੁਮੇ ਇਨਹੇ ਦੇਵੀ ਪੇ ਮਾਨ ਹੈ। ਝੂਠਾ ਨਾਂ ਦਾ ਹਿੰਦੂ ਆ, ਕਹਿੰਦੇ ਇਹਨੂੰ ਦੇਵੀ ਤੇ ਮਾਨ ਹੈ, ਇਹ ਵਜ਼ੀਰ ਖਾਂ ਤੈਨੂੰ ਫੌਜਾਂ ਤੇ ਮਾਨ ਹੈ, ਆਸ਼ਿਕ ਹੈ ਹਮ ਖੁਦਾ ਕੇ ਹਥੇਲੀ ਪੇ ਜਾਨ ਹੈ। ਸਾਡੀ ਤਾਂ ਤਲੀ ਦੇ ਉੱਤੇ ਸੀਸ ਰੱਖੇ ਨੇ, ਪਰਵਾਹੀ ਕੋਈ ਨਹੀਂ ਹੈ, ਤੂੰ ਜੋ ਮਰਜ਼ੀ ਕਹਿ, ਭਾਵੇਂ ਹੁਣੇ ਸ਼ਹੀਦ ਕਰ ਭਾਵੇਂ ਕੱਲ ਨੂੰ ਕਰ, ਪਰ ਯਾਦ ਇਹ ਹੈ ਅਸੀਂ ਧਰਮ ਦੇ ਵਾਸਤੇ ਕੁਰਬਾਨ ਹੋਣ ਵਾਸਤੇ ਆਏ ਹਾਂ, ਕੋਈ ਪਰਵਾਹ ਨਹੀਂ ਹੈ ਕਦੋਂ ਸ਼ਹਾਦਤਾਂ ਹੋ ਜਾਣ। ਤਾਂ ਅੱਜ ਦੀ ਪੇਸ਼ੀ ਜਿਹੜੀ ਹੈ ਇਹ ਸਾਰਾ ਦਿਨ ਲੰਬੇਰੀ ਪੇਸ਼ੀ ਚੱਲਦੀ ਹੈ, ਕਈ ਵਾਰਤਾਲਾਪ ਜਿਹੜੀਆਂ ਹੁੰਦੀਆਂ ਨੇ, ਆਖਰ ਗੁਰੂ ਕੇ ਫਰਜ਼ੰਦ ਆਪਣੇ ਫੈਸਲਿਆਂ ਤੇ ਅਟਲ ਖੜੇ ਨੇ, ਭਾਵੇਂ ਉਹਨਾਂ ਨੂੰ ਛਮਕਾਂ ਪੈਂਦੀਆਂ ਨੇ, ਭਾਵੇਂ ਉਹਨਾਂ ਨੂੰ ਗਲੀਲੇ ਮਾਰੇ ਜਾਂਦੇ ਨੇ, ਭਾਵੇਂ ਉਹਨਾਂ ਨੂੰ ਕਈ ਤਰ੍ਹਾਂ ਅਪਮਾਨ ਵੀ ਕੀਤਾ ਜਾਂਦਾ, ਇਹ ਵੀ ਇੱਕ ਟੌਰਚਰ ਹੈ, ਕਿਸੇ ਬੰਦੇ ਨੂੰ ਅਪਮਾਨਿਤ ਕਰੋ ਉਹ ਡੋਲ ਜਾਏਗਾ। ਬੜੇ ਬੜੇ ਮਾੜੇ ਸ਼ਬਦ ਜਿਹੜੇ ਉਹਨਾਂ ਨੂੰ ਸੁਣਾਏ ਗਏ, ਕਈ ਤਰ੍ਹਾਂ ਦੇ ਕਬੋਲ ਉਹਨਾਂ ਨੂੰ ਸੁਣਾਏ ਗਏ, ਜਿਹਨੂੰ ਆਪਾਂ ਸੰਸਾਰ ਦੇ ਨਰਾਦਰੀ ਵਾਲੇ ਸ਼ਬਦ ਕਹਿ ਲਈਏ, ਉਹ ਸੁਣਾਏ ਗਏ, ਪਰ ਗੁਰੂ ਕੇ ਲਾਲ ਜਿਹੜੇ ਸਿਮਰਨ ਕਰਦੇ ਪਏ ਨੇ, ਬਾਣੀ ਪੜ੍ਹਦੇ ਪਏ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਹੜੇ ਹਰੀ ਦੇ ਗੁਣ ਗਾਉਂਦੇ ਨੇ ਉਹ ਨਿਰਭੈ ਰਹਿੰਦੇ ਹਨ, ਤਾਂ ਨਿਰਭੈ ਖੜੇ ਨੇ, ਅਡੋਲ ਖੜੇ ਨੇ, ਬਸ ਇੱਕੋ ਗੱਲ ਕਹਿ ਰਹੇ ਨੇ ਤੁਸੀਂ ਜੋ ਮਰਜ਼ੀ ਕਰੋ ਅਸੀਂ ਧਰਮ ਨਹੀਂ ਛੱਡਾਂਗੇ। ਆਖਰ ਅੱਜ ਦੀ ਪੇਸ਼ੀ ਜਿਹੜੀ ਸੰਪੰਨ ਹੋਈ, ਵਾਪਸ ਮਾਂ ਕੋਲ ਗਏ, ਦਾਦੀ ਮਾਂ ਕੋਲ ਜਾ ਕੇ ਫਿਰ ਸਾਰੀ ਦਾਸਤਾਂ ਸੁਣਾ ਦਿੱਤੀ, ਨਾਲ ਇਹ ਵੀ ਸੁਣਾ ਦਿੱਤਾ, ਮਾਂ ਉਹ ਲੋਕ ਸ਼ਾਇਦ ਸਾਡੇ ਸਰੀਰਾਂ ਦੇ ਉੱਤੇ ਹੁਣ ਅੱਖ ਰੱਖ ਕੇ ਬੈਠੇ ਹੈ। ਕਹਿਣ ਦਾ ਭਾਵ ਉਹਨਾਂ ਨੇ ਹੁਣ ਜਲਦੀ ਆਪਣੇ ਫਤਵੇ ਜਿਹੜੇ ਉਹ ਜਾਰੀ ਕਰਦੇ ਨੇ। ਦੇਖੋ ਇਹ ਸ਼ਬਦ ਜਦੋਂ ਕਿਹਾ ਹੋਏਗਾ ਤੇ ਦਾਦੀ ਮਾਂ ਦੇ ਹਿਰਦੇ ਤੇ ਕੀ ਬੀਤਿਆਏਗਾ, ਭਾਵੇਂ ਸਾਡੀ ਮਾਂ ਗੁਜ਼ਰ ਕੌਰ ਚੜ੍ਹਦੀ ਕਲਾ ਵਿੱਚ ਹੈ, ਪਰ ਪਰਿਵਾਰਾਂ ਵਾਲੇ ਬੈਠੇ ਹੋ, ਕਦੀ ਮਹਿਸੂਸ ਕਰਕੇ ਦੇਖਿਓ ਜਦੋਂ ਇਹ ਸ਼ਬਦ ਕਿਹਾ ਹੋਣਾ, ਦਾਦੀ ਮਾਂ ਕੱਲ੍ਹ ਨੂੰ ਇਹ ਸਰੀਰ ਸ਼ਾਇਦ ਉਹ ਖੋ ਲੈਣਗੇ, ਕੱਲ੍ਹ ਨੂੰ ਇਹ ਸਰੀਰ ਅੱਖੋਂ ਓਹਲੇ ਹੋ ਜਾਣਗੇ, ਪਰ ਹਾਂ ਅਸੀਂ ਅੱਜ ਵੀ ਚੜ੍ਹਦੀ ਕਲਾ ਵਿੱਚ ਹਾਂ, ਅਸੀਂ ਕੱਲ੍ਹ ਵੀ ਚੜ੍ਹਦੀ ਕਲਾ ਵਿੱਚ ਰਹਾਂਗੇ। ਤਾਂ ਇਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਜੋ ਬੰਦਗੀ ਕਰਨ ਵਾਲੇ ਹਨ, ਹਰੀ ਦੇ ਗੁਣ ਗਾਉਣ ਵਾਲੇ ਹਨ, ਉਹ ਸਾਰੀਆਂ ਥਾਵਾਂ ਤੇ ਨਿਰਭਉ ਤੇ ਅਡੋਲ ਖੜੇ ਰਹਿੰਦੇ ਹਨ। ਸੋ ਇਹ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪਾਵਨ ਮੁੱਖ ਵਾਕ ਸਨ। ਆਓ ਕੇਵਲ ਪੰਛੀ ਧਿਆਤ ਸ਼ਬਦਾਰਥ ਕਰਦੇ ਹਾਂ, ਲੜੀਵਾਰ ਹਜ਼ੂਰ ਪਾਤਸ਼ਾਹ ਦੇ ਬਚਨਾਂ ਦੀ ਸਾਂਝ ਕਰੀਏ।
ਰਾਮ ਕਲੀ ਮਹਲਾ ਪੰਜਵਾ, ਰਾਜਾ ਰਾਮ ਕੀ ਸਰਣਾਏ।
ਸਭ ਕਹਿੰਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ, ਅਸੀਂ ਰਮੇ ਹੋਏ ਰਾਜਾ ਅਕਾਲ ਪੁਰਖ ਪਰਮੇਸ਼ਰ ਦੀ ਹਜ਼ੂਰੀ ਚਰਨ ਸ਼ਰਨ ਵਿੱਚ ਹਾਂ।
ਨਿਰਭਉ ਭਏ ਗੋਬਿੰਦ ਗੁਣ ਗਾਵਤ, ਸਾਧ ਸੰਗ ਦੁਖ ਜਾਏ।
ਇਹ ਮੁੱਖ ਵਾਕ ਦੇ ਅਖੀਰਲੇ ਬਚਨ ਨੇ, ਉਹੀ ਸਭ ਇੱਥੇ ਕਹਿ ਰਹੇ ਨੇ, ਨਿਰਭਉ ਭਏ ਗੋਬਿੰਦ ਗੁਣ ਗਾਏ। ਜਿਨ੍ਹਾਂ ਨੇ ਗੋਬਿੰਦ ਦੇ ਗੁਣਾਂ ਨੂੰ ਗਾ ਲਿਆ ਉਹ ਨਿਰਭਉ ਹੋ ਗਏ ਨੇ, ਗਾਵਤ ਸਾਧ ਸੰਗ ਦੁੱਖ ਜਾਏ ਗਾ ਲਿਆ, ਤੇ ਸਾਧ ਸੰਗਤ ਦੇ ਵਿੱਚ ਜੁੜਨ ਨਾਲ ਸਾਰੇ ਦੁੱਖ ਦਲਿੱਦਰ ਜਿਹੜੇ ਹਨ ਨਿਰਭੈਤਾ ਪ੍ਰਾਪਤ ਹੋ ਗਈ, ਤੇ ਡਰ ਵਾਲੇ ਦੁੱਖ ਜਿਹੜੇ ਉਹ ਚਲੇ ਗਏ ਹਨ। ਰਹਿਰਾਓ ਦੇ ਅਸੀਸਾਂ ਬਖਸ਼ ਰਹੇ ਹਨ।
ਜਾਂਕੈ ਰਾਮ ਬਸੈ ਮਨ ਮਾਹੀ।
ਇਹ ਭਾਈ ਜਨੋ ਰਸਨਾ ਦੇ ਉੱਤੇ ਤੇ ਸਾਰਿਆਂ ਦੇ ਗੁਰੂ ਵਸਦਾ ਹੈ, ਪਰ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਕਿਤੇ ਆ ਕੇ ਵਸ ਜਾਂਦਾ ਹੈ,
ਸੋ ਜਨ ਦੁੱਤਰ ਪੇਖਤ ਨਾਹੀ।
ਆ ਜਿਹੜਾ ਦੁਸ਼ਤਰ ਸੰਸਾਰ ਸਮੁੰਦਰ ਹੈ ਉਹਨੂੰ ਵੇਂਦੇ ਤੱਕ ਨਹੀਂ ਹੈ, ਭਾਵ ਬੜੀ ਸੁਖੈਨਤਾ ਨਾਲ ਪਾਰ ਹੋ ਜਾਂਦੇ ਨੇ। ਬਾਣੀ ਦਾ ਇੱਕ ਬਚਨ ਹੈ, ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ, ਸਾਧ ਸੰਗਤ ਕੈ ਸੰਗ ਵਸੈ ਵੱਡ ਭਾਗੀ ਪਾਏ। ਇਹ ਸਾਗਰ ਨੂੰ ਸਾਹਿਬ ਕਹਿੰਦੇ, ਇਹ ਦੁੱਤਰ ਸੰਸਾਰ ਸਾਗਰ ਨੂੰ ਪੇਖਤ ਨਾਹੀਂ, ਉਹ ਵੇਂਦੇ ਨਹੀਂ, ਬੜੇ ਅਡੋਲਤਾ ਦੇ ਨਾਲ ਇਹਦੇ ਤੋਂ ਪਾਰ ਹੋ ਜਾਂਦੇ ਹਨ।
ਸਗਲੇ ਕਾਜ ਸਵਾਰੇ ਆਪਣੇ,
ਆਪਣੇ ਜ਼ਿੰਦਗੀ ਦੇ ਕਾਰਜ ਜਿਹੜੇ ਸਵਾਰ ਲੈਂਦੇ ਉਹ ਸਾਡੇ ਵਾਲੇ ਕਾਰਜ ਨਹੀਂ ਹਨ, ਉਹਨਾਂ ਦੇ ਕਾਰਜ ਕੀ। ਜਾਂ ਕਉ ਆਏ ਸੋਈ ਬੇਹਜ ਹੋ, ਹਰ ਗੁਰ ਤੇ ਮਨ ਹੈ ਬਸੇਰਾ। ਉਹ ਜਿਸ ਕੰਮ ਵਾਸਤੇ, ਬੰਦਗੀ ਇਬਾਦਤ ਸਿਮਰਨ ਵਾਸਤੇ ਆਏ ਨੇ, ਉਹ ਆਪਣੇ ਕਾਰਜ ਜਿਹੜੇ ਸਫਲ ਕਰ ਲੈਂਦੇ ਹਨ।
ਹਰਿ ਹਰਿ ਨਾਮ ਰਸਨ ਨਿਤ ਜਪਨੇ।
ਪਰ ਕੌਣ ਕਰਦੇ ਨੇ, ਹਜ਼ੂਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜਿਹੜੇ ਹਰੀ ਦੇ ਨਾਮ ਨੂੰ ਮਿਤਾ ਪ੍ਰਤੀ ਆਪਣੀ ਰਸਨਾ ਦੇ ਨਾਲ ਜਪਦੇ ਤੇ ਮਨ ਦੇ ਨਾਲ ਸਾਂਝ ਕਰਦੇ ਹਨ।
ਮਸਤਕ ਹੱਥ ਗੁਰ ਧਰੈ,
ਜਿਸ ਦੇ ਪ੍ਰਤੱਖ ਮਸਤਕ ਦੇ ਉੱਤੇ ਵੀ ਸਮਰੱਥ ਗੁਰੂ ਸਿਰ ਹੱਥ ਧਰੇ, ਪ੍ਰਤੱਖ ਮਸਤਕ ਤੇ ਵੀ ਹੱਥ ਧਰ ਦੇਵੇ, ਤੇ ਜਿਸ ਨੂੰ ਗੁਰੂ ਬਾਣੀ ਦਾ ਆਸਰਾ ਦੇ ਕੇ ਵੀ ਹਿਰਦੇ ਘਰ ਉੱਤੇ ਆਪਣੀ ਕਿਰਪਾ ਦਾ ਹੱਥ ਰੱਖ ਦੇਵੇ।
ਦਾਸ ਅੰਦੇਸਾ ਕਾਹੇ ਕਰੈ,
ਕਹਿੰਦੇ ਫਿਰ ਉਹ ਜਿਹੜਾ ਦਾਸ ਹੈ ਉਹ ਕਿਹੜੀ ਗੱਲ ਦਾ ਚੋਰਾ ਕਰੇਗਾ, ਉਹ ਕਿਉਂ ਮਾਲਕ ਤੇ ਕੋਈ ਸ਼ੱਕ ਸ਼ੰਕਾ ਕਰੇਗਾ, ਉਹ ਕਿਉਂ ਕਿਸੇ ਚਿੰਤਾ ਦੇ ਵਿੱਚ ਆਪਣੇ ਆਪ ਨੂੰ ਗ੍ਰਸ ਕੇ ਰੱਖੇਗਾ।
ਜਨਮ ਮਰਨ ਕੀ ਚੂਕੀ ਕਾਨ,
ਉਹ ਬਾਣੀ ਪੜਨ ਵਾਲੇ ਜਪਣ ਵਾਲਿਆਂ ਦੀ ਜਨਮ ਤੇ ਮਰਨ ਦੀ ਕਾਨ ਕਨੌਟ ਜਿਹੜੀ ਹੈ, ਇਹ ਚਿੰਤਾ ਜਿਹੜੀ ਹੈ ਸਾਹਿਬ ਕਹਿੰਦੇ ਬਿਲਕੁਲ ਖਤਮ ਹੋ ਗਈ ਹੈ। ਖਤਮ ਕਿੰਨੇ ਕੀਤੀ ਹੈ ਤਾਂ ਸਾਹਿਬ ਕਹਿੰਦੇ ਉਸ ਮਾਲਕ ਨੇ ਕੀਤੀ ਹੈ। ਇਸ ਕਰਕੇ ਆਪਣੇ ਸਤਿਗੁਰ ਕਹਿ ਬਲਿਹਾਰੀ, ਪੂਰੇ ਗੁਰ ਉੱਪਰ ਕੁਰਬਾਨ, ਅਸੀਂ ਉਹਦੇ ਤੋਂ ਸਦਾ ਕੁਰਬਾਨ ਜਾਂਦੇ ਜਿਹਨੇ ਸਾਡਾ ਜਨਮ ਮਰਨ ਮਿਟਾ ਸੁੱਟਿਆ।
ਗੁਰ ਪਰਮੇਸ਼ਰ ਭੇਟ ਨਿਹਾਲ,
ਗੁਰੂ ਨੂੰ ਪਰਮੇਸ਼ਰ ਨੂੰ ਭੇਟ ਕੇ ਮਿਲ ਕਰਕੇ ਪ੍ਰਾਪਤ ਕਰਕੇ ਸਭ ਕਹਿੰਦੇ ਨਿਹਾਲ 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 ਹੋ ਜਾਈਦਾ ਹੈ।
ਸੋ ਦਰਸ਼ਨ ਪਾਏ ਜਿਸ ਹੋਏ ਦਇਆਲ,
ਗੁਰੂ ਕੇ ਦਰਸ਼ਨ ਦੀਦਾਰ ਸਭ ਕਹਿੰਦੇ ਉਹ ਪਾਉਂਦਾ ਹੈ ਜਿਸ ਹੋਏ ਦਇਆਲ, ਜਿਹਦੇ ਤੇ ਉਹ ਦਇਆਲੂ ਹੋ ਜਾਵੇ ਕਿਰਪਾਲੂ ਹੋ ਜਾਵੇ, ਉਹ ਫਿਰ ਸਭ ਗੋਬਿੰਦ ਹੈ ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹ ਘੱਟ ਘੱਟ ਅੰਦਰ ਕਣ ਕਣ ਦੇ ਅੰਦਰ ਫਿਰ ਉਹਨੂੰ ਸਰਬ ਵਿਆਪਕ ਨੂੰ ਦੀਦਾਰ ਕਰਦਾ ਹੈ।
ਪਾਰ ਬ੍ਰਹਮ ਜਿਸ ਕਿਰਪਾ ਕਰੈ,
ਸਭ ਕਹਿੰਦੇ ਉਹ ਪਾਰ ਬ੍ਰਹਮ ਪਰਿਪੂਰਨ ਪਰਮੇਸ਼ਰ ਜਿਸ ਤੇ ਕਿਰਪਾ ਮਿਹਰਾਮਤ ਕਰ ਦੇਵੇ ਤਾਂ
ਸਾਧ ਸੰਗ ਸੋ ਭਵ ਜਲ ਤਰੈ,
ਇਹ ਭੈਦਾਇਕ ਸੰਸਾਰ ਸਮੁੰਦਰ ਨੂੰ ਸਾਧ ਸੰਗਤ ਨਾਲ ਜੁੜ ਕੇ ਤਰ ਜਾਂਦਾ ਹੈ।
ਸਾਧ ਪਿਆਰੇ,
ਇਹ ਸਾਧੂ ਸਤਪੁਰਖੋ ਗੁਰਸਿੱਖੋ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ, ਨਾਮ ਰੂਪੀ ਅੰਮ੍ਰਿਤ ਜਿਹੜਾ ਉਹ ਚੱਖਣਾ ਕਰੋ।
ਉਜਲ ਸਾਚਾ ਦਰਬਾਰੇ,
ਮਹਾਰਾਜ ਅੰਮ੍ਰਿਤ ਪ੍ਰਾਪਤ ਕਰਨ ਨਾਲ ਕੀ ਹੋਏਗਾ ਤਾਂ ਹਜ਼ੂਰ ਕਹਿੰਦੇ ਤੇਰੇ ਉਸ ਸੱਚੇ ਦੇ ਦਰਬਾਰ ਵਿੱਚ ਮੁੱਖ ਜਿਹੜੇ ਨੇ ਉਜਲੇ ਹੋ ਜਾਣਗੇ, ਜਿੰਨੇ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁੱਖ ਉਜਲੇ, ਕੀਤੀ ਛੁੱਟੀ ਨਾਲ ਮੁੱਖ ਉਜਲੇ ਹੁੰਦੇ ਹਨ।
ਭਾਈ
ਜਦੋਂ ਸਾਰੇ ਵਿਸ਼ੇ ਵਿਕਾਰ ਜਿਹੜੇ ਅਗਿਆਨਤਾ ਬੰਧਨ ਇਹਨਾਂ ਨੂੰ ਛੱਡ ਕੇ ਆਨੰਦ ਕਰੋ, ਬਾਣੀ ਪੜੋ, ਸਿਮਰਨ ਕਰੋ, ਆਪਣੇ ਹਿਰਦੇ ਘਟ ਦੇ ਆਨੰਦ ਨੂੰ ਮਾਨਣਾ ਕਰੋ।
ਨਾਨਕ ਹਰ ਜਪ ਉਤਰੋ ਪਾਰ,
ਹਜ਼ੂਰ ਕਹਿੰਦੇ ਤੂੰ ਹਰੀ ਹਰੀ ਗੁਰੂ ਗੁਰੂ ਜਪ, ਮਹਾਰਾਜ ਕੀ ਹੋਏਗਾ ਤਾਂ ਸਾਹਿਬ ਕਹਿੰਦੇ ਉਤਰੋ ਪਾਰ, ਬਾਣੀ ਪੜਿਆ ਕਰ, ਸਿਮਰਨ ਕਰਿਆ ਕਰ, ਬੰਦਗੀ ਕਰਿਆ ਕਰ, ਤੂੰ ਭਵਜਲ ਸੰਸਾਰ ਸਾਗਰ ਤੋਂ ਪਾਰ ਹੋ ਜਾਏਗਾ। ਸੋ ਇਹ ਹਜ਼ੂਰ ਪਾਤਸ਼ਾਹ ਜੀ ਨੇ ਅਸੀਸਾਂ ਬਖਸ਼ੀਆਂ ਨੇ ਲੜੀਵਾਰ ਸ਼ਬਦ ਦੇ ਤਹਿਤ, ਮੁੱਖ ਵਾਕ ਦੇ ਤਹਿਤ। ਸੋ ਹੋਇਆ ਬੇਅੰਤ ਭੁੱਲਾਂ ਦੀ ਖਿਮਾ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਸ਼ੁਕਰਗੁਜ਼ਾਰ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ, ਤਿੰਨਾਂ ਦਾ ਕੋਟਾਨ ਕੋਟ ਸ਼ੁਕਰਗੁਜ਼ਾਰ ਜੋ ਹੁਕਮ ਲਾਏ, ਆਪ ਜੀ ਦੀ ਸੇਵਾ ਦੀਦਾਰ ਪ੍ਰਾਪਤ ਹੋਏ। ਸੋ ਸਮਰੱਥ ਗੁਰੂ ਕਿਰਪਾ ਕਰਨ, ਸਮਰੱਥ ਦੀ ਦਾਤ ਬਖਸ਼, ਨਿਵਾਜਨਾ ਕਰਨ।
ਅੰਮ੍ਰਿਤ ਪੀਵੋ ਸਾਧ ਪਿਆਰੇ, ਮੁਖ ਉਜਲ ਸਾਚਾ ਦਰਬਾਰੇ, ਆਨੰਦ ਕਰੋ ਤਜ ਸਗਲ ਬੇਕਾਰ, ਨਾਨਕ ਹਰ ਜਪ ਉਤਰੋ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।